ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ। ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ। ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ। ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ। ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤ ਰਾਮ ਪਰਗਾਸਾ। ਨਾਨਕ ਆਪ ਅਨੁਗ੍ਰਹ ਕੀਆ ਹਮ ਦਾਸਨ ਦਾਸਨ ਦਾਸਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੇ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਖਸ਼ਿਸ਼ ਦਾ ਸਦਕਾ ਜੀ ਦੇ ਅਸਥਾਨ ਸੋ ਕਰ ਵਿਖੇ ਚੱਲ ਰਹੀ ਲੜੀਵਾਰ ਕਥਾ ਵਿਚ ਅੱਜ ਦਾ ਪ੍ਰਸੰਗ 443 ਅੰਗ ਉਪਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ੰਤਾਂ ਵਿਚੋਂ ਇਕ ਸ਼ੰਤ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਮਹਾਰਾਜ ਗਰੀਬ ਨਿਵਾਜ ਜੀ ਸਿਮਰਨ ਬੰਦਗੀ ਕਰਨ ਵਾਲਿਆਂ ਦੀ ਅੰਦਰਲੀ ਅਵਸਥਾ ਜੋ ਨਾਮ ਜਪ ਕੇ ਅਭਿਆਸ ਕਰਕੇ ਅੰਦਰ ਇਕ ਇਕ ਰੋਮ ਨਾਮ ਦੇ ਰਸ ਵਿਚ ਗੜੁੰਦ ਹੋ ਜਾਂਦਾ ਹੈ, ਉਸ ਅਵਸਥਾ ਦਾ ਇੱਥੇ ਵਰਣਨ ਕਰ ਰਹੇ ਨੇ। ਹਜ਼ੂਰ ਗਰੀਬ ਨਿਵਾਜ ਜੀ ਫਰਮਾਉਂਦੇ ਹਨ,
ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ ਰਾਮ।
ਗਰੀਬ ਨਿਵਾਜ ਜੀ ਕਹਿੰਦੇ ਨੇ ਜਦੋਂ ਪੂਰੇ ਸਤਿਗੁਰੂ ਦੀ ਬਾਣੀ ਸਰਵਣ ਕੀਤੀ ਤੇ ਪਰਮੇਸ਼ਰ ਦਾ ਨਾਮ ਉਹਦੇ ਵਿਚ ਬਾਣੀ ਦੇ ਵਿਚ ਹੀ ਸੀ, ਕਹਿਣ ਲੱਗੇ ਸਾਰੇ ਕਾਰਜ ਅੰਦਰ ਸਿੱਧ ਹੋ ਗਏ, ਅੰਦਰ ਸਰੀਰ ਦੇ ਵਿਚ ਸਾਰੀਆਂ ਸ਼ਕਤੀਆਂ ਸਿੱਧ ਹੋ ਗਈਆਂ, ਅੰਦਰ ਸਭ ਸੁਹਾਵਣਾਪਣ ਹੋ ਗਿਆ ਹੈ। ਗੁਰੂ ਕੀ ਬਾਣੀ ਦਾ ਜਿਹੜਾ ਸਰਵਣ ਕਰਕੇ ਇਹ ਦਾਤ ਪ੍ਰਾਪਤ ਹੋਈ ਹੈ।
ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ।
ਹੁਣ ਐਸੀ ਅਵਸਥਾ ਬਣ ਚੁੱਕੀ ਹੈ, ਰੋਮੇ ਰੋਮ ਰੋਮ ਮੈਨੇ ਸਰੀਰ ਦਾ ਆ ਜਿਹੜਾ ਸਾਡੇ ਛੋਟੇ ਛੋਟੇ ਛਿੱਦਰ ਨੇ, ਛੋਟੇ ਛੋਟੇ ਕੇਸ ਨੇ, ਇਨ੍ਹਾਂ ਦੇ ਵਿਚ ਜਿਹੜੇ ਰੋਮ ਨੇ, ਇਨ੍ਹਾਂ ਵਿਚੋਂ ਮਹਾਰਾਜ ਕਹਿੰਦੇ ਹੁਣ ਸਾਰਾ ਸਰੀਰ ਹੀ, ਸਾਰੇ ਰੋਮ ਹੀ ਰਸਨਾ ਬਣ ਗਏ ਤੇ ਸਾਰਿਆਂ ਰੋਮਾਂ ਦੇ ਵਿਚੋਂ ਨਾਮ ਦੀ ਧੁਨ ਦੀ ਆਵਾਜ਼ ਆ ਰਹੀ ਹੈ। ਇਹ ਦਾਤ ਮੈਂ ਗੁਰੂ ਦੇ ਕਿਰਪਾ ਦੁਆਰਾ ਗੁਰਮੁਖ ਅਵਸਥਾ ਵਿਚ ਪਹੁੰਚ ਕੇ ਪ੍ਰਾਪਤ ਕੀਤੀ ਹੈ, ਧਿਆਨ ਦੁਆਰਾ ਹੀ ਸਿਮਰਨ ਚੱਲਦਾ ਹੈ।
ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾ ਰੇਖਿਆ ਕਾਈ।
ਕਹਿੰਦੇ ਜਿਉਂ ਜਿਉਂ ਨਾਮ ਜਪਿਆ ਪਰਮੇਸ਼ਰ ਰਾਮ ਜੋ ਰਮਿਆ ਹੋਇਆ, ਉਹਦੇ ਨਾਲ ਅੰਦਰ ਇਕ ਪਵਿੱਤਰਤਾ ਉਜਲਤਾ ਜਿਵੇਂ ਕੋਈ ਸੂਰਜ ਚੜ ਆਉਂਦਾ, ਜਿਵੇਂ ਚਿੱਟਾ ਚਾਨਣ ਹੋ ਜਾਂਦਾ, ਇਸ ਤਰ੍ਹਾਂ ਜੀਵਨ ਪਵਿੱਤਰ ਹੋ ਗਿਆ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਦੁਐਸ ਈਰਖਾ ਇਤਿਆਦਿਕ ਦੁਬਧਾ ਤੋਂ ਮਨ ਜਦੋਂ ਸ਼ੁੱਧ ਪਵਿੱਤਰ ਜੀਵਨ ਹੋਇਆ ਤਾਂ ਇਸ ਤਰ੍ਹਾਂ ਅੰਦਰ ਵੇਖਿਆ ਜਿਹਦੇ ਦਰਸ਼ਨ ਹੋਏ, ਉਹ ਦਰਸ਼ਨ ਬੜੇ ਅਜੀਬ ਸਨ। ਕਹਿੰਦੇ ਜਿਹਨੂੰ ਵੇਖਿਆ ਉਹਦਾ ਰੂਪ ਵੀ ਨਹੀਂ ਸੀ, ਨਾ ਉਹਦੇ ਕੋਈ ਚਿੰਨ ਸਨ, ਰੇਖ ਸੀ ਭਾਵ, ਉਹ ਦਿਸਣ ਤੋਂ ਪਰੇ ਸੀ ਪਰ ਦਰਸ਼ਨ ਹੁੰਦੇ ਸਨ।
ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ।
ਕਹਿਣ ਲੱਗੇ ਉਹ ਪਰਮੇਸ਼ਰ ਆਪਣੇ ਸਾਰੇ ਸਰੀਰ ਦੇ ਵਿਚ ਹੀ ਇੰਜ ਲੱਗਾ ਵੀ ਇਕ ਇਕ ਨਾੜੀ ਦੇ ਵਿਚ ਉਹਦਾ ਪ੍ਰਕਾਸ਼ ਹੈ। ਉਹਦੇ ਨਾਲ ਜਦੋਂ ਪਰਤ ਕੇ ਮਨ ਵੱਲ ਵੇਖਿਆ, ਮਨ ਦੀ ਸਾਰੀ ਭੁੱਖ ਜਿਹੜੀ ਸੀ ਉਹ ਖਤਮ ਹੋ ਗਈ, ਤ੍ਰਿਸ਼ਨਾ ਦੀ ਭੁੱਖ ਵੀ ਨਾਮ ਨੇ ਮਿਟਾ ਦਿੱਤੀ ਹੈ।
ਮਨ ਤਨ ਸੀਤਲ ਸਿਗਾਰ ਸਭ ਹੋਆ ਗੁਰਮਤ ਰਾਮ ਪ੍ਰਗਾਸਾ।
ਇੱਕ ਉਹਦੇ ਵਿੱਚੋਂ ਦਾਤ ਮਿਲੀ ਮਨ ਦੀ ਸ਼ੀਤਲਤਾ, ਮਨ ਦੀ ਸੁਗੰਧੀ, ਮਨ ਦਾ ਆਨੰਦ ਇੰਨਾ ਬਣ ਗਿਆ ਜਿਹਦੇ ਨਾਲ ਇੰਜ ਲੱਗਾ ਵੀ ਸਰੀਰ ਤੇ ਮਨ ਸ਼ੀਤਲ ਹੋ ਗਿਆ ਹੈ। ਇਹ ਸ਼ਿੰਗਾਰ ਬਣ ਗਿਆ, ਸਰੀਰ ਜਿਵੇਂ ਬੜਾ ਸੋਹਣਾ ਲੱਗਣ ਲੱਗ ਪਿਆ ਔਰ ਗੁਰੂ ਕੀ ਮੱਤ ਦਾ ਅੰਦਰ ਜਿਹੜਾ ਸੀ ਪ੍ਰਕਾਸ਼ ਹੋਇਆ ਹੈ ਜੀ।
ਨਾਨਕ ਆਪ ਅਨੁਗ੍ਰਹ ਕੀਆ ਹਮ ਦਾਸਨ ਦਾਸਨ ਦਾਸਾ।
ਕਹਿੰਦੇ ਨੇ ਇਹ ਆਪ ਕਿਰਪਾ ਕਰਕੇ ਪਰਮੇਸ਼ਰ ਨੇ ਅਨੁਗ੍ਰਹ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਕਹਿੰਦੇ ਅਸੀਂ ਵਾਹਿਗੁਰੂ ਦੇ ਦਾਸਾਂ ਦੇ ਦਾਸਾਂ ਦੇ ਵੀ ਦਾਸ ਹਾਂ, ਇੰਨੀ ਨਿਮਰਤਾ ਅੰਦਰ ਧਾਰਨ ਕੀਤੀ ਹੈ।
ਜਿੰਨੀ ਰਾਮੋ ਰਾਮ ਨਾਮ ਵਿਸਾਰਿਆ ਸੇ ਮਨਮੁਖ ਮੂੜ ਅਭਾਗੀ ਰਾਮ।
ਹੁਣ ਉੱਚੀ ਅਵਸਥਾ ਵਿਚ ਜਾ ਕੇ ਫਿਰ ਸੰਸਾਰ ਵੱਲ ਜਦੋਂ ਝਾਤੀ ਪਾਉਂਦਾ ਗੁਰਮੁਖ ਉਦੋਂ ਕੀ ਦਿਸਦਾ, ਜਿਨ੍ਹਾਂ ਨੇ ਨਾਮ ਨਹੀਂ ਜਪਿਆ ਕਦੀ, ਜਿਨ੍ਹਾਂ ਨੇ ਨਿਤਨੇਮ ਨਹੀਂ ਕੀਤਾ, ਨਾਮ ਨੂੰ ਭੁਲਾ ਦਿੱਤਾ, ਜਿਨ੍ਹਾਂ ਨੇ ਵਿਸਾਰ ਦਿੱਤਾ, ਉਹ ਮਨਮੁਖ ਬੜੇ ਵੱਡੇ ਮੂਰਖ ਨੇ ਔਰ ਬਦ ਕਿਸਮਤ ਨੇ, ਭਾਗਾਂ ਤੋਂ ਰਹਿਤ ਹਨ ਜੀ।
ਤਿੰਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ।
ਉਹਨਾਂ ਮੰਦ ਭਾਗੜੇ ਲੋਕਾਂ ਦੇ ਜੀਵਨ ਦੇ ਅੰਦਰ ਅੰਦਰ ਸੰਸਾਰ ਦੀਆਂ ਚੀਜ਼ਾਂ ਦਾ ਮੋਹ ਹੀ ਜਾਗਿਆ ਰਹਿੰਦਾ ਹੈ, ਅੰਦਰ ਵਿਆਪਦਾ ਰਹਿੰਦਾ, ਉਹਨਾਂ ਨੂੰ ਪਕੜ ਖਿੱਚੀ ਰੱਖਦਾ ਸੰਸਾਰ ਖਿਨ ਖਿਨ। ਇਕ ਪਲ ਲਈ ਵੀ ਸੁਰਤੀ ਸ਼ਬਦ ਨਾਲ ਨਹੀਂ ਜੁੜਦੀ, ਮਾਇਆ ਅੰਦਰ ਲੱਗੀ ਹੋਈ ਹੈ, ਮਾਇਆ ਦਾ ਨਸ਼ਾ ਚੜ ਗਿਆ ਹੈ।
ਮਾਇਆ ਮਲ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮ ਨਹ ਪਾਇਆ।
ਮਹਾਰਾਜ ਗਰੀਬ ਨਵਾਜ ਕਹਿੰਦੇ ਮਾਇਆ ਦੀ ਮੈਲ ਉਨ੍ਹਾਂ ਨੂੰ ਲੱਗ ਗਈ ਤੇ ਮੂਰਖ ਬਦਕਿਸਮਤ ਬਣ ਗਏ ਹਨ, ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਚੰਗਾ ਨਹੀਂ ਲੱਗਦਾ, ਜੀਵਨ ਉਨ੍ਹਾਂ ਨੇ ਵਿਅਰਥ ਹੀ ਗੁਆ ਲਿਆ ਹੈ ਜੀ।
ਅਨੇਕ ਕਰਮ ਕਰਹਿ ਅਭਿਮਾਨੀ ਹਰ ਰਾਮੋ ਨਾਮ ਚੁਰਾਇਆ।
ਜਿਹੜੇ ਕਈ ਪ੍ਰਕਾਰ ਦੇ ਉਹ ਕਰਮ ਵੀ ਕਰਦੇ ਨੇ, ਭਾਵੇਂ ਧਰਮ ਦੇ ਹੋਣ ਤੇ ਭਾਵੇਂ ਕੋਈ ਸੰਸਾਰ ਦੀਆਂ ਚੰਗਿਆਈਆਂ ਕਰਦੇ ਫਿਰਨ, ਕਹਿਣ ਲੱਗੇ ਹੰਕਾਰ ਉਨ੍ਹਾਂ ਦੇ ਸਿਰ ਤੇ ਚੜਿਆ ਹੋਇਆ, ਜਿਹਦੇ ਕਰਕੇ ਉਹ ਹੰਕਾਰ ਕਰਕੇ ਚੋਰ ਬਣ ਗਏ ਨੇ, ਨਾਮ ਚੁਰਾਇਆ ਗਿਆ, ਉਹ ਕਰਮ ਵੀ ਚੋਰੀ ਹੋ ਗਏ, ਉਨ੍ਹਾਂ ਦਾ ਫਲ ਪ੍ਰਾਪਤ ਨਹੀਂ ਹੁੰਦਾ।
ਮਹਾ ਬਿਖਮ ਜਮ ਪੰਥ ਦੁਹੇਲਾ ਕਾਲੂਖਤ ਮੋਹ ਅੰਧਿਆਰਾ।
ਕਿਉਂਕਿ ਅੱਗੇ ਜਾ ਕੇ ਬੜਾ ਹੀ ਔਖਾ ਮਾਰਗ ਹੈ, ਅੱਗੇ ਜਿਹੜੇ ਸਰੀਰ ਦੇ ਤਿਆਗਣ ਤੋਂ ਬਾਅਦ ਜਿਹੜਾ ਮਾਰਗ ਲੰਘਣਾ ਪੈਂਦਾ ਹੈ, ਜਮਾਂ ਦਾ ਪੰਥ ਜਿਹੜਾ ਦੁਹੇਲਾ ਹੈ, ਉਥੇ ਬੜੀ ਕਾਲਖ ਹੈ ਤੇ ਜਿੰਨਾ ਇਥੇ ਬੰਦੇ ਦਾ ਸੰਸਾਰ ਦੇ ਨਾਲ ਮੋਹ ਹੋਵੇਗਾ ਓਨਾ ਅੱਗੇ ਹਨੇਰਾ ਉਹਨੂੰ ਦਿਸੇਗਾ ਉਸ ਥਾਂ ਤੇ। ਜਿੰਨਾ ਇਥੇ ਸੰਸਾਰ ਦੇ ਪਦਾਰਥਾਂ ਨਾਲ ਮੋਹ ਘੱਟ ਹੈ ਔਰ ਨਾਮ ਦੇ ਨਾਲ ਮੋਹ ਕਰਦਾ, ਓਨਾ ਉਥੇ ਪ੍ਰਕਾਸ਼ ਨਜ਼ਰ ਆਉਂਦਾ। ਤਾਂ ਇਸ ਤਰ੍ਹਾਂ ਮਨਮੁਖ ਅੱਗੇ ਹਨੇਰੇ ਵਿਚ ਠੋਕਰਾਂ ਖਾਉਂਦੇ ਹਨ।
ਨਾਨਕ ਗੁਰਮੁਖ ਨਾਮ ਤੇ ਆਇਆ ਤਾਂ ਪਾਏ ਮੋਖ ਦੁਆਰਾ।
ਕਹਿੰਦੇ ਨੇ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਗੁਰਮੁਖ ਬਣ ਕੇ ਨਾਮ ਧਿਆਇਆ ਹੈ, ਉਨ੍ਹਾਂ ਨੇ ਮੁਕਤ ਦਰਵਾਜ਼ਾ ਲੰਘ ਲਿਆ, ਰੰਗ ਲੱਭ ਲਿਆ ਹੈ, ਪ੍ਰਕਾਸ਼ ਹੋ ਗਿਆ ਉਨ੍ਹਾਂ ਦੇ ਜੀਵਨ ਦੇ ਅੰਦਰ।
ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ।
ਕਹਿੰਦੇ ਨੇ ਗੁਰੂ ਨੇ ਇਹ ਜਾਚ ਦੱਸ ਦਿੱਤੀ ਹੈ ਕਿ ਨਾਮ ਤੋਂ ਨਾਮ ਅੱਗੇ ਤੋਂ ਅੱਗੇ ਨਾਮ ਹੀ ਜਪੀ ਜਾਣਾ, ਰਾਮੋ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ। ਇਹ ਗੁਰਮੁਖੇ ਗੁਰਮੁਖਾਂ ਨੇ ਇਹ ਜਾਣਿਆ ਹੈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਕਿ ਨਾਮ ਹੀ ਅੱਗੇ ਦੀ ਅੱਗੇ ਜੀਵਨ ਦੇ ਵਿਚ ਵਾਧਾ ਕਰਦਾ ਹੈ ਜੀ।
ਇਹ ਮਨੁਆ ਕਿਨ ਊਬ ਪਿਆਲੀ ਧਰਮ ਦਾ ਇਕਤ ਕਰ ਆਣੈ ਰਾਮ।
ਜਿਹੜਾ ਮਨ ਕਹਿੰਦੇ ਨਾਮ ਤੋਂ ਬਿਨਾ ਊਬ ਪਿਆਲੀ, ਕਦੀ ਤੇ ਇਧਰ ਉਪਰ ਚਲਾ ਜਾਂਦਾ, ਕਦੀ ਨੀਵਾਂ, ਕਦੀ ਕੁਝ ਕਰ ਬੈਂਦਾ, ਕਦੀ ਕੁਝ ਬਣ ਬੈਂਦਾ, ਭਰਮ ਦਾ ਫਿਰਦਾ ਭਟਕਦਾ ਹੈ, ਇਹ ਨਾਮ ਜਪਣ ਕਰਕੇ ਇਕ ਟਿਕਾਣੇ ਤੇ ਨਿਜ ਘਰ ਵਿਚ ਵਸੇਬਾ ਕਰਦਾ ਹੈ।
ਮਨ ਇਕਤ ਕਰ ਆਣੈ ਸਭ ਗਤ ਮਿਤ ਜਾਣੈ ਹਰ ਰਾਮੋ ਨਾਮ ਰਸਾਏ।
ਇਸ ਤਰ੍ਹਾਂ ਕਹਿੰਦੇ ਜਦੋਂ ਮਨ ਇਕਤ ਘਰ ਇਕ ਟਿਕਾਣੇ ਆਪਣੇ ਘਰ ਵਿਚ ਆ ਗਿਆ, ਨਿਜ ਘਰ ਵਿਚ ਵਸ ਗਿਆ, ਤਾਂ ਉਦੋਂ ਉਸ ਅਵਸਥਾ ਨੂੰ ਜਾਣ ਲੈਂਦਾ ਕਿ ਨਾਮ ਕੀ ਹੈ, ਗਤ ਮਿਤ ਅਵਸਥਾ। इस तरह नाम दा रस ओदे विचो डुल डुल पैंदा है जी।
जन की पैज रखे राम नामा प्रहलाद उतार तराए।
ऐसे जन दी ऐसे गुरमुख दी पैज नाम रख लेंदा जिमे प्रहलाद नू तार लिया उधार लिया तराया है। इस तरह नाम उना नू रख लेंदा है बचा लेंदा पैज रखदा है।
रामो राम रमो रम ऊचा गुण कहत्या अंत न पाया।
ए बस होर कोई कम ही नहीं रहिंदा महाराज बार बार राम राम कही जांदे ने। ए ओ रमे होए राम दा जिहड़ा सत संगत जी गुरमंत्र तां वाहिगुरु ही है ते इत्थे राम राम तां शब्द कह रहे रमिया होया सारे थावां ते उहनां नूं आनंद आउंदा दिसदा। ओ राम शब्द तां कह रहे ने कि सब थावां ते रमिया होया उच्चा बड़ा है माया तों सुरती उच्ची चुक लैंदा जदों उहदे नाल नाम जिहड़ा है सुरती जुड़दी किसे गुरमुख दी। ऐसे नाम दे विच किन्नियां कु बरकतां ते आनंद है इहदा कहिंदे वख्यान करदियां अंत नहीं लभदा बेअंत है वाहिगुरू दा नाम।
नानक राम नाम सुन पीने रामे नाम समाया।
कहिंदे ने राम गुरु रामदास महाराज जी के राम दे नाम जो रमिया होया वाहिगुरू है ओदे उहनूं सुन के सारे जीवन भिज गए अमृत रस दे विच आनंद दे विच इशनान कर लिया है और नाम दे विच सुरती समाई लीन हो गई।
जिन अंतरे राम नाम वसै तिन चिंता सब गवाया राम।
जिन्हां दे अंदर नाम दी दात वसी है गुरु का शब्द वसिया गुरु की बाणी वसी है महाराज कहिंदे उहनां दीआं सारीआं चिंतावां अंदरों चलियां गईआं हन उहनां दे चिंता गवा दित्तीआं हन अंदर बेफिकरी वसदी है।
सब अर्था सब धर्म मिले मन चिंदिया सो फल पाया राम।
जिंदगी दे अर्थ लभ गए अर्थ उत्तर मिल गया जीवन दा की है अर्थ मैने उत्तर जिवें कहिंदे प्रश्न ते उत्तर जीवन दा अर्थ मिल गया जीवन कादे वास्ते मिलिया पता लग गया। कहिंदे सब धर्म मिले सारे धर्मां दी धर्म दे जिन्ने फल हन जिवें रुख इक हुंदा धर्म इक रुख है और उस रुख नूं कहिंदे सत संगत जी फल लगे हुण बहुत सारियां बख्शां दे ते जो मन नूं चाहिदा सी ओह फल नाम दे विचों प्राप्त कर लिया है।
मन चिंदिया फल पाया राम नाम ध्याया राम नाम गुण गाए।
मन चाहुंदा फल मिलिया मन नूं आराम आ गया मन नूं टिका मिल गया जदों नाम ध्याया है ते परमेश्वर दे गुण गाए हन जी।
गुरमत कबुद्ध गई सुध होई राम नाम मन लाए।
अंदरों जिहड़ी दुर मत भैड़ी मत सी जिहड़ी संसार दे विच माया विच फसी हुई सी ओ कहिंदे शुद्ध ओ दुरमत कबुद्ध भैड़ी बुद्धि जिहड़ी सी शुद्ध होई शुद्ध हो गई पवित्र हो गई ओ ओहदे विचों मैल निकल गई विकारां दी। नाम दे विच मन दा जिहड़ा सी ध्यान लाउण करके दात प्राप्त होई है जी।
सफल जन्म शरीर सब हुआ जित राम नाम परगासिया।
इस तरह जीवन सफल हो गया सफल जन्म हो गया शरीर भी सफल हो गया। कहन लगे जिस शरीर द्वारा गुरमुख ने नाम विच चित लाया जीवन प्रकाशित होया है आनंद दे विच लिशकिया है जी।
नानक हर भज सदा दिन राती गुरमुख निज घर वासिया।
इस तरह कहिंदे ने गुरु रामदास जी दिन रात भजन करके गुरमुख जेड़ा निज घर विच वासा पा लिया उन्हे अपने टिकाने ते बादशाही तख्त प्राप्त होया है।
जिन सरदा राम नाम लगी तिन दूजे चित ना लाया राम।
जिन्हां दे अंदर शरदा शरदा बड़ी प्यारी चीज है भावना लग गई है प्यार लगा नाम दे नाल अंदर लगी हुई नाम दे नाल शरदा उन्हां परत के होर चीजा नाल चित नहीं जोड़िया चित लगदे नहीं सारा कुछ मिट्टी हो के दिस पिया है ते नाम ही संग सहाई नाल जान वाला है अगे संसार दे विच जिथे परलोक विच जाना है उथे नाम ने नाल जाना है ते आनंद बख्शा वर्तनिया हन।
जे धरती सब कंचन कर दी जय ਬਿਨ ਨਾਵੈ ਅਵਰ ਨਾ ਪਾਇਆ ਰਾਮ।
ਨਾਮ ਵਿਚ ਕਿੰਨੀ ਕੁ ਬਰਕਤ ਹੈ, ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਗਈ ਹੈ, ਅੰਦਰ ਖਜ਼ਾਨਾ ਖੁੱਲ ਗਿਆ ਜਿਨ੍ਹਾਂ ਦੇ। ਉਹ ਕਹਿੰਦੇ ਵੀ ਜੇ ਸਾਰੀ ਧਰਤੀ ਨੂੰ ਵੀ ਸੋਨਾ ਬਣਾ ਦਿਓ ਨਾ, ਧਰਤੀ ਕਿੱਡੀ ਵੱਡੀ ਹੈ, ਕਿਸੇ ਨੂੰ ਇੱਕ ਕੜਾ ਲੱਭ ਜਾਏ ਤੇ ਉਹਦਾ, ਉਹ ਕਹਿੰਦਾ ਵੀ ਬੜੀ ਵੱਡੀ ਦਾਤ ਮਿਲ ਗਈ, 10 ਤੋਲੇ ਸੋਨਾ ਮਿਲ ਜਾਏ ਤੇ ਉਹ ਨੀ ਕਿਤੇ ਜ਼ਮੀਨ ਤੇ ਪੈਰ ਲਾਉਂਦਾ। ਗਰੀਬ ਨਵਾਜ ਜੀ ਕਹਿੰਦੇ ਨੇ ਨਾਮ ਦੀ ਦਾਤ ਏਡੀ ਵੱਡੀ ਹੈ ਕਿ ਜਿਹਦੇ ਅੰਦਰ ਨਾਮ ਦਾ ਕਿਣਕਾ ਵੀ ਵਸ ਗਿਆ, ਜੇ ਉਹਨੂੰ ਕਹੋ ਨਾ ਵੀ ਸਾਰੀ ਧਰਤੀ ਸੋਨੇ ਦੀ ਤੈਨੂੰ ਬਣਾ ਦਿੰਦੇ ਆ ਤੇ ਨਾਮ ਤੂੰ ਸਾਨੂੰ ਦੇ ਦੇ, ਇਹ ਭਾਵ ਤੂੰ ਇਹ ਛੱਡ ਦੇ ਤੇ ਆ ਸਾਰੀ ਜ਼ਮੀਨ ਲੈ ਲੈ ਸੋਨੇ ਦੀ ਬਣਾ ਕੇ। ਕਹਿੰਦੇ ਉਹਨੂੰ ਇਹ ਸੋਨਾ ਚੰਗਾ ਨਹੀਂ ਲੱਗਦਾ, ਧਰਤੀ ਚੰਗੀ ਨਹੀਂ ਲੱਗਦੀ, ਕਿਉਂਕਿ ਨਾਮ ਬੜੀ ਵੱਡੀ ਮਹਾਂ ਆਨੰਦ ਵਾਲੀ ਮਸਤ ਕਰ ਦੇਣ ਵਾਲੀ ਦਾਤ ਹੈ ਜੀ।
ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆ ਨਾਲ ਸਿਖਾਈ।
ਹੁਣ ਪਤਾ ਲੱਗ ਜਾਂਦਾ ਗੁਰਮੁਖ ਗੁਰਸਿੱਖ ਨੂੰ ਕਿ ਰਾਮ ਨਾਮ ਜਿਨ੍ਹਾਂ ਦੇ ਮਨ ਵਿਚ ਪਾਇਆ ਇਹ ਉਨ੍ਹਾਂ ਨੂੰ ਸਮਝ ਆ ਗਈ, ਪਾਇਆ ਚੰਗਾ ਲੱਗਾ। ਜਿਵੇਂ ਬੱਧਾ ਰੁਜਿਆ ਨਹੀਂ ਕਰਦੇ ਕਿ ਹੁਣ ਕਰਨਾ ਹੀ ਪੈਣਾ, ਹੁਣ ਜ਼ਰੂਰੀ ਕਰਨਾ ਪੈਣਾ, ਇਸ ਤਰ੍ਹਾਂ ਨਹੀਂ ਕਰਨਾ ਪੈਂਦਾ। ਕਹਿੰਦੇ ਨੇ ਅੰਦਰ ਆਪਣੇ ਆਪ ਚੰਗਾ ਲੱਗਦਾ, ਪਰਮ ਸੁਖ ਵੱਡੇ ਸੁਖ ਦੀ ਪ੍ਰਾਪਤੀ ਹੋਈ ਹੈ। ਔਰ ਇਹ ਵੀ ਪਤਾ ਲੱਗਦਾ ਕਿ ਹੁਣ ਇਸ ਸਰੀਰ ਨੂੰ ਛੱਡ ਕੇ ਜਿੱਦਣ ਜਾਣਾ ਨਾਮ ਨੇ ਨਾਲ ਹੀ ਤੁਰ ਪੈਣਾ ਹੈ, ਨਾਲ ਸਾਥੀ ਬਣ ਜਾਣਾ ਹੈ।
ਰਾਮ ਨਾਮ ਧਨ ਪੂੰਜੀ ਸੰਚੀ ਨਾ ਡੂਬੈ ਨਾ ਜਾਈ।
ਗੁਰਸਿੱਖਾਂ ਨੇ ਪਰਮੇਸ਼ਰ ਦੇ ਨਾਮ ਦੀ ਪੂੰਜੀ ਇਕੱਠੀ ਕਰ ਲਈ ਹੈ, ਮਾਇਆ ਇਕੱਠੀ ਕਰ ਲਈ ਹੈ ਤੇ ਨਾ ਡੁੱਬਦੀ ਏ ਤੇ ਨਾ ਉਹ ਖੋ ਸਕਦਾ ਕੋਈ। ਸਦਾ ਅੰਗ ਸੰਗੇ ਭੰਗਮ ਵਿਭੂਤੇ ਨਾਲ ਨਿਭਣ ਵਾਲਾ ਪਰਲੋਕ ਤੱਕ।
ਰਾਮ ਨਾਮ ਇਸ ਯੁਗ ਮਹਿ ਤੁਲਹਾ ਜਮਕਾਲ ਨੇੜ ਨਾ ਆਵੇ।
ਇਸ ਯੁਗ ਦੇ ਅੰਦਰ ਕਲਯੁਗ ਦੇ ਵਿਚ ਰਾਮ ਨਾਮ ਪਰਮੇਸ਼ਰ ਦਾ ਨਾਮ ਤੁਲਹਾ ਹੈ। ਤੁਲਹਾ ਬੇੜੀ ਵਰਗਾ ਇਕ ਹੁੰਦਾ, ਲੱਕੜਾਂ ਨੂੰ ਇਕੱਠਾ ਕਰਕੇ ਬਣਾਉਂਦੇ ਨੇ ਤਰਨ ਵਾਸਤੇ, ਤੇ ਜਮਕਾਲ ਭਾਵ ਉਹਦੇ ਉੱਤੇ ਸਮੇਂ ਦਾ ਅਸਰ ਨਹੀਂ ਹੁੰਦਾ, ਜਮਾਂ ਦਾ ਅਸਰ ਨਹੀਂ ਹੁੰਦਾ, ਮੌਤ ਤੋਂ ਪਰੇ ਚਲੇ ਜਾਂਦੇ ਹਨ।
ਨਾਨਕ ਗੁਰਮੁਖ ਰਾਮ ਪਛਾਤਾ ਕਰ ਕਿਰਪਾ ਆਪ ਮਿਲਾਵੇ।
ਕਹਿੰਦੇ ਹਨ ਗੁਰੂ ਰਾਮਦਾਸ ਮਹਾਰਾਜ ਜੀ ਕਿ ਗੁਰਮੁਖ ਜਿਨ੍ਹਾਂ ਨੇ ਬਣ ਕੇ ਨਾਮ ਨੂੰ ਪਛਾਣ ਲਿਆ ਹੈ, ਗੁਰੂ ਕੀ ਕਿਰਪਾ ਨੂੰ ਪਛਾਣ ਲਿਆ, ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿਚ ਉਹ ਆਪ ਹੀ ਪਰਮੇਸ਼ਰ ਉਨ੍ਹਾਂ ਨੂੰ ਮਿਲਾ ਲੈਂਦਾ, ਲੀਨ ਕਰ ਲੈਂਦਾ, ਆਪਣੇ ਵਰਗੇ ਬਣਾ ਲੈਂਦਾ ਹੈ।
ਰਾਮੋ ਰਾਮ ਨਾਮ ਸਤੇ ਸਤ ਗੁਰਮੁਖ ਜਾਣਿਆ ਰਾਮ।
ਇਸ ਤਰ੍ਹਾਂ ਨਾਮ ਤੋਂ ਹੀ ਅੱਗੇ ਹੋਰ ਨਾਮ ਦੀ ਸੋਝੀ ਪਈ ਜਾਂਦੀ। ਇੰਨੀ ਵਾਰੀ ਰਾਮੋ ਰਾਮ ਗੁਰੂ ਸਾਹਿਬ ਕਿਉਂ ਵਰਤ ਰਹੇ ਨੇ? ਕਿਉਂਕਿ ਇਹ ਉਹ ਰਸ ਹੈ ਜਿਹੜਾ ਇਕ ਵਾਰੀ ਖਾਧਿਆਂ ਜਿਵੇਂ ਇੰਜ ਲੱਗਦਾ, ਪਿੱਛੇ ਆਪਾਂ ਪੜ੍ਹੀ ਜਾ ਰਹੇ ਹਾਂ, ਵਾਰ ਵਾਰ ਆ ਰਿਹਾ ਰਾਮੋ ਰਾਮ ਰਾਮੋ ਰਾਮ ਕਿਉਂ ਹੈ? ਜਿਹੜਾ ਬੁੱਧੀ ਦੇ ਤਲ ਤੇ ਜੀਵੇਗਾ ਉਹਨੇ ਤੇ ਸੌ ਹੀ ਜਾਣਾ, ਉਹਨੇ ਕਹਿਣਾ ਹੈ ਕਿ ਇਹ ਤਾਂ ਰਿਪੀਟਿੰਗ ਹੋ ਰਹੀ ਵਾਰ ਵਾਰ, ਉਹ ਹੀ ਪਤਾ ਚੱਲੀ ਜਾਂਦਾ। ਪਰ ਜੇ ਪੁੱਛੋ ਗੁਰੂ ਰਾਮਦਾਸ ਜੀ ਨੂੰ, ਜੇ ਪੁੱਛੋ ਗੁਰਸਿੱਖਾਂ ਨੂੰ, ਤੇ ਉਹ ਉਹਨੇ ਇੱਕ ਨਸ਼ੇ ਦੇ ਵਿਚ ਜਿਵੇਂ ਕੋਈ ਹੁੰਦਾ ਹੈ ਤੇ ਇੱਕ ਗੱਲ ਨੂੰ ਰਿਪੀਟ ਕਰਦਾ ਹੈ, ਚੜ ਜਾਂਦਾ ਉਹਨੂੰ। ਇੱਥੇ ਨਸ਼ੇ ਦਾ ਅਰਥ ਸਿਰਫ ਉਦਾਹਰਨ ਦੇ ਰਿਹਾ, ਇਹਦਾ ਮਤਲਬ ਇਹ ਨਹੀਂ ਵੀ ਨਸ਼ੇ ਵਿਚ ਲੈ ਜਾਂਦਾ ਨਾਮ, ਜਿਵੇਂ ਨਸ਼ੇ ਨਸ਼ਈ ਹੁੰਦਾ। ਇੱਕ ਹੋਸ਼ ਵਾਲਾ ਨਸ਼ਾ ਜਿੱਥੇ ਇੱਕ ਲਫ਼ਜ਼ ਦੇ ਉੱਤੇ ਵੀ ਸੁਰਤੀ ਟਿਕ ਗਈ ਤੇ ਸਾਰਾ ਸਾਰਾ ਦਿਨ ਉਹਦੇ ਤੇ ਟਿਕੀ ਰਹਿਣੀ, ਅੱਗੇ ਨਹੀਂ ਜਾਏਗੀ, ਉਹਦੇ ਆਲੇ ਦੁਆਲੇ ਘੁੰਮੀ ਜਾਏਗੀ, ਉਸ ਸ਼ਬਦ ਨੂੰ ਵਾਰ ਵਾਰ ਬੋਲੀ ਜਾਏਗਾ ਵਾਰ ਵਾਰ। ਹੁਣ ਇੱਥੇ ਜਿਹੜਾ ਗਿਆਨ ਆਪਣੇ ਆਪ ਨੂੰ ਗਿਆਨਵਾਨ ਕਹਿੰਦਾ ਜਾਂ ਵਿਦਵਾਨ ਸੋਚਦਾ ਜਾਂ ਕਹਿੰਦਾ ਵੀ ਮੈਂ ਜਾਗਰੂਕ ਹਾਂ, ਉਹਨੇ ਤੇ ਕਹਿਣਾ ਵੀ ਰਾਮ ਇੱਕ ਵਾਰੀ ਕਹਿ ਰਿਹਾ ਤੇ ਹੁਣ ਗੁਰੂ ਰਾਮਦਾਸ ਜੀ ਵਿਹਲੇ ਬੈਠੇ ਹੋ, ਤੁਸੀਂ ਵਾਰ ਵਾਰ ਕਹੀ ਜਾਂਦੇ ਹੋ, ਇੰਨੇ ਅੰਗ ਤੁਸੀਂ ਰਾਮ ਰਾਮ ਨਾਲ ਹੀ ਭਰ ਦਿੱਤੇ ਨੇ, ਉਹਨੇ ਤਾਂ ਭਰ ਜਾਣਾ। ਕਿਸੇ ਦਿਨ ਉਹਨੇ ਇਹਦੇ ਤੋਂ ਵੀ ਨਾ ਕਰ ਦੇਣੀ, ਛੱਡੋ ਪਰੇ ਜੀ ਉਹ ਹੀ ਰਾਮ ਸਾਰੇ ਇੰਨੇ ਅੰਗਾਂ ਤੇ, ਚਲੋ ਕੱਢ ਕੇ ਅੱਗੋਂ ਹੋਰ ਪੜੋ, ਛੱਡੋ ਇਹਨੂੰ। ਪਰ ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ, ਭਲਾ ਕਦੀ ਪੰਡਤਾਂ ਦੇ ਵਸ ਵਿਚ ਵੀ ਗਿਆਨ ਆਇਆ? ਪੰਡਿਤ ਤੇ ਵਿਚਾਰੇ ਐਵੇਂ ਬਸ ਪੱਤੇ ਜੇ ਇਕੱਠੇ ਕਰਦੇ ਫਿਰਦੇ ਨੇ, ਉਹ ਹੀ ਸਾਡੇ ਅੱਜ ਕੱਲ ਜਾਗਰੂਕ ਗਿਆਨੀ ਨੇ, ਉਹ ਕਾਸ਼ੀ ਦੇ ਪੰਡਿਤ ਪਰਤ ਕੇ ਜੰਮ ਪਏ ਸਾਡੇ ਵਿਚ। ਤਾਂ ਇਸ ਤਰ੍ਹਾਂ ਉਹ ਕਬੀਰ ਸਾਹਿਬ ਨੂੰ ਨਹੀਂ ਸਮਝ ਸਕਦੇ ਜਿਹਦੇ ਵਿਚ ਉਹ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਲਗਨ ਉਠੀ ਅਧਕਾਏ। ਕਹਿੰਦੇ ਦੁਨੀਆਂ ਦਾ ਪਾਣੀ ਪੀਓ ਤੇ ਦੂਜੀ ਵਾਰ ਪੀਣ ਨੂੰ ਜੀ ਨਹੀਂ ਕਰਦਾ, ਪਰ ਪਰਮੇਸ਼ਰ ਦੇ ਨਾਮ ਦਾ ਪਾਣੀ ਪੀਓ ਤੇ ਜਿੰਨਾ ਪੀਓ ਉਨੀ ਪਿਆਸ ਹੋਰ ਵੱਧ ਜਾਂਦੀ ਹੈ। ਤਾਂ ਇਸ ਤਰ੍ਹਾਂ ਕਹਿੰਦੇ ਰਾਮੋ ਰਾਮ ਨਾਮ ਸਤੇ, ਸਤ ਕਾਇਮ ਰਹਿਣ ਵਾਲਾ ਹੈ, ਸਤ ਹੈ, ਸਦਾ ਕਾਇਮ ਰਹਿੰਦਾ, ਪਰ ਜਾਣਿਆ ਇਸ ਨੂੰ ਗੁਰਮੁਖ ਨੇ ਹੈ ਗੁਰੂ ਦੀ ਕਿਰਪਾ ਦੇ ਨਾਲ।
ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ।
ਇਸ ਤਰ੍ਹਾਂ ਜਿਹੜਾ ਸੇਵਕ ਹੈ ਉਹ ਸੇਵਕੋ ਹੀ ਗੁਰੂ ਦੀ ਸੇਵਾ ਵਿਚ ਲੱਗਾ। ਸੇਵਕੋ ਮਤਲਬ ਕੋਈ ਹੋਰ ਸੇਵਕ ਪਹਿਲਾਂ ਸੇਵਾ ਕਰ ਰਿਹਾ ਸੀ, ਉਹਦੇ ਜੀਵਨ ਨੂੰ ਵੇਖ ਕੇ, ਗੁਰਸਿੱਖ ਦੇ ਜੀਵਨ ਨੂੰ ਵੇਖ ਕੇ ਦੂਜਾ ਸਿੱਖ ਗੁਰੂ ਦੀ ਸੇਵਾ ਵਿਚ ਲੱਗਾ ਹੈ। ਹੁਣ ਸੇਵਾ ਕਿਵੇਂ ਕੀਤੀ ਏ? ਮਨ ਤੇ ਤਨ ਦੋਵੇਂ ਅਰਪ ਦਿੱਤੇ ਹਨ, ਚੜਾ ਦਿੱਤੇ ਹਨ ਗੁਰੂ ਦਰ ਤੇ।
ਮਨ ਤਨ ਅਰਪਿਆ, ਬਹੁਤ ਮਨ ਸਰਦਿਆ, ਗੁਰ ਸੇਵਕ ਭਾਏ ਮਿਲਾਏ।
ਜਿਹੜੇ ਫਿਰ ਗੁਰੂ ਦੇ ਚਰਨਾਂ ਦੇ ਭੌਰੇ ਬਣ ਗਏ ਨੇ, ਉਨ੍ਹਾਂ ਨੇ ਖੁਸ਼ੀ ਦੇ ਨਾਲ ਆਪਣਾ ਜੀਵਨ ਸਾਧ ਸੰਗਤ ਜੀ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਵਾਂਗੂ ਮਨ ਤੇ ਤਨ ਅਰਪ ਦਿੱਤਾ ਤੇ ਖੁਸ਼ੀ ਮਨਾਉਂਦੇ, ਜਿਵੇਂ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬੰਦੂਕ ਪਰਖਣ ਵਾਸਤੇ ਜਦੋਂ ਬੁਲਾਇਆ ਸੀ ਤਾਂ ਦੋਵੇਂ ਜਣੇ ਇਹ ਛਾਲਾਂ ਮਾਰ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਅੱਗੇ ਸਰੀਰ ਅਰਪ ਦਿੱਤਾ ਸੀ। ਉਸ ਤਰ੍ਹਾਂ ਅਰਪ ਦਿੱਤਾ ਗੁਰੂ ਕੇ ਪਿਆਰਿਆਂ ਨੇ ਤੇ ਬੜੀ ਸ਼ਰਧਾ ਜਾਗੀ ਹੈ। ਗੁਰੂ ਕੇ ਸੇਵਕਾਂ ਨੇ ਪਿਆਰ ਦੇ ਵਿਚ ਭਿੱਜ ਕੇ ਇਹ ਖੁਸ਼ੀ ਮਨਾਈ ਹੈ, ਗੁਰਾਂ ਨੂੰ ਜੀਵਨ ਸੌਂਪ ਕੇ ਜੀ।
ਦੀਨਾ ਨਾਥ ਜੀਆ ਕਾ ਦਾਤਾ, ਪੂਰੇ ਗੁਰ ਤੇ ਪਾਏ।
ਪਤਾ ਲੱਗਾ ਵੀ ਪਰਮੇਸ਼ਰ ਦੀਨਾ ਦਾ ਨਾਥ ਹੈ, ਕਮਜ਼ੋਰਾਂ ਦਾ ਸਾਥ ਦੇਣ ਵਾਲਾ, ਸਾਰੇ ਜੀਵਾਂ ਦਾ ਦਾਤਾ ਦਾਤਾਂ ਦੇਣ ਵਾਲਾ, ਤੇ ਪੂਰੇ ਗੁਰੂ ਤੋਂ ਉਹਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੋਂ ਬਿਨਾਂ ਉਹਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ।
ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ।
ਇੱਥੇ ਗਰੀਬ ਨਵਾਜ ਜੀ ਨੇ ਇੱਕ ਸਿਧਾਂਤ ਦਿੱਤਾ ਸਿੱਖੀ ਦਾ, ਜਿਹਦੇ ਵਿਚ ਗੁਰੂ ਤੇ 10 ਪਾਤਸ਼ਾਹੀਆਂ ਸਨ ਤੇ ਗੁਰੂ ਗ੍ਰੰਥ ਸਾਹਿਬ ਸੀ ਤੇ ਬਾਅਦ ਵਿਚ 5 ਪਿਆਰੇ। ਪਰ ਇੱਥੇ ਇੱਕ ਸਿਧਾਂਤ ਦਿੱਤਾ ਹੈ ਵੀ ਵਕਤੀ ਤੌਰ ਤੇ ਕਦੀ ਕਦੀ ਸਿੱਖ ਗੁਰੂ ਵਾਲਾ ਕੰਮ ਕਰਦਾ, ਗੁਰੂ ਉਹਦੇ ਤੋਂ ਆਪਣਾ ਕੰਮ ਕਰਾਉਂਦਾ। ਗੁਰੂ ਸਿੱਖ, ਸਿੱਖ ਗੁਰੂ ਹੈ, ਇਹਦੇ ਅਰਥ ਕੀ ਕਰੋਗੇ ਹੁਣ? ਸਿੱਖ ਗੁਰੂ ਹੈ ਇਹਦੇ ਅਰਥ ਕਰਕੇ ਕੋਈ ਵਿਖਾਇਆ ਕੀ ਬਣਦੇ ਨੇ? ਇਹਦੇ ਅਰਥ ਬਣਦੇ ਨੇ ਸਿੱਖ ਵੀ ਗੁਰੂ ਹੈ। ਹਾਂ, ਇਹ ਗੱਲ ਪੱਕੀ ਹੈ ਵੀ ਉਹਨੂੰ ਇਹ ਅਧਿਕਾਰ ਨੇ ਵੀ ਆਪਣੇ ਆਪ ਨੂੰ 11ਵਾਂ ਤੇ 12ਵਾਂ ਤੇ 14ਵਾਂ ਤੇ 18ਵਾਂ ਗੁਰੂ ਅਖਵਾਏ ਪਿਆ, ਇਹ ਅਧਿਕਾਰ ਨਹੀਂ। ਸੇਵਕ ਬਣ ਕੇ ਰਹਿੰਦਾ, ਇਹ ਵੀ ਅਧਿਕਾਰ ਨਹੀਂ ਵੀ ਤਖ਼ਤ ਲਾ ਕੇ ਤੇ ਇੱਕ ਬੰਦਾ ਦਿਹਾੜੀ ਤੇ ਲਿਆ ਕੇ ਉੱਤੇ ਚੌਰ ਕਰਾਈ ਜਾਏ, ਇਹ ਵੀ ਅਧਿਕਾਰ ਨਹੀਂ ਹੈ। ਪਰ ਗੱਲ ਇੰਨੀ ਕੁ ਹੈ, ਗੁਰੂ ਕੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਨੇ ਸਾਰੀਆਂ ਕੁੰਜੀਆਂ ਫੜਾ ਦਿੱਤੀਆਂ। ਦਾਤਾਂ ਕਹਿੰਦੇ ਲੈ, ਜਿਹੜੀਆਂ ਬਰਕਤਾਂ ਮੈਂ ਵਰਤੀਆਂ ਸਨ ਉਹ ਤੇਰੇ ਵਿਚ ਵੀ ਵਰਤਣਗੀਆਂ, ਇਹ ਸਿੱਖ ਦੇ ਵਿਚ ਬਰਕਤਾਂ ਨੇ। ਇਸ ਤਰ੍ਹਾਂ ਗੁਰਸਿੱਖਾਂ ਨੂੰ, ਇਹ ਤਾਂ ਗੁਰਮੁਖ ਪ੍ਰਣਾਲੀ ਸੀ, ਇਹਨੂੰ ਤੇ ਅੱਜ ਬੰਦ ਕਰਨ ਤੇ ਜ਼ੋਰ ਲੱਗਾ ਹੋਇਆ ਵੀ ਸਿੱਖ ਸੰਤ ਬ੍ਰਹਮ ਗਿਆਨੀ ਹੁੰਦਾ ਹੀ ਕੋਈ ਨਹੀਂ। ਕਿਉਂ? ਅੱਗੋਂ ਨਾ ਇਨ੍ਹਾਂ ਦਾ ਕੋਈ ਵਾਲੀ ਵਰਸ ਹੋਵੇ ਤੇ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਕਰੀਏ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਬੇਅਦਬੀ ਵਿਚ ਬੋਲ ਰਹੇ ਹੋ, ਤੇ ਜੇ ਗੁਰੂ ਗ੍ਰੰਥ ਸਾਹਿਬ ਹੀ ਕਹਿ ਰਹੇ ਨੇ ਵੀ ਮੇਰਾ ਸਿੱਖ ਮੇਰੇ ਵਰਗਾ ਹੀ ਏ ਤੇ ਮੇਰਾ ਕੰਮ ਹੈ, ਹੁਣ ਇਹ ਕੰਮ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ ਤੋਂ ਹੀ ਕਰਾਉਣਾ ਹੈ ਨਾ? ਗੁਰੂ ਗ੍ਰੰਥ ਸਾਹਿਬ ਤੇ ਸੁਪਰੀਮ ਪਾਵਰ ਨੇ, ਹੁਣ ਪ੍ਰਧਾਨ ਮੰਤਰੀ ਡੀਪੂ ਵਿਚ ਆ ਕੇ ਖੰਡ ਥੋੜੀ ਵੰਡੇਗਾ ਵੀ ਉਹਨੇ ਆ ਕੇ ਲਿਆ ਕੇ ਤੇ ਉਥੋਂ ਰਾਸ਼ਨ ਕਾਰਡ ਦੇ ਸਾਈਨ ਕਰਾਉਣੇ ਤੇ ਗਲੀਆਂ ਦੇ ਵਿਚ ਡਾਕੀਆ ਬਣ ਕੇ ਤੇ ਡਾਕ ਥੋੜੀ ਵੰਡਦਾ ਫਿਰੇਗਾ ਪ੍ਰਧਾਨ ਮੰਤਰੀ? ਗੁਰੂ ਗ੍ਰੰਥ ਸਾਹਿਬ ਨੇ ਜਾ ਕੇ ਛੋਟੇ ਛੋਟੇ ਕੰਮ ਥੋੜੀ ਕਰਨੇ, ਉਹ ਤੇ ਸਿੱਖਾਂ ਤੋਂ ਹੀ ਕਰਾਉਣੇ ਨਾ, ਕੰਮ ਗੁਰੂ ਦੇ ਨੇ। ਇਸ ਕਰਕੇ ਇਸ ਗੁਰਮੁਖ ਪ੍ਰਣਾਲੀ ਨੂੰ ਸਮਝੋ। ਜਿਹੜੇ ਲੋਕ ਪ੍ਰਚਾਰ ਕਰ ਰਹੇ ਨੇ ਗੁਰਮੁਖ ਕੋਈ ਨਹੀਂ ਹੁੰਦਾ, ਸਿੱਖ ਸੰਤ ਕੋਈ ਨਹੀਂ ਹੁੰਦਾ, ਉਹ ਅਸਲ ਵਿਚ ਸਿੱਖੀ ਦੀਆਂ ਜੜਾਂ ਵੱਢ ਰਹੇ ਨੇ, ਉਨ੍ਹਾਂ ਨੂੰ ਪਤਾ ਨਹੀਂ। ਹਾਂ, ਭੇਖੀ ਕੋਈ ਨਾ ਹੋਵੇ, ਇਹ ਧਿਆਨ ਰੱਖਣਾ ਵੀ ਐਵੇਂ ਕੋਈ ਕੱਪੜੇ ਪਾ ਕੇ ਸੋਚੇ ਵੀ 2500-2600 ਦਾ ਸੰਤ ਬਣ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ ਨਹੀਂ। ਉਹ ਤਾਂ ਫਿਰ ਸਸਤਾ ਜਿਹਾ, ਉਹਦੇ ਤੋਂ ਬਣਦਾ ਵੀ ਕੁਝ ਨਹੀਂ। ਪਰ ਇਹ ਸਿਧਾਂਤ ਜੁਗੋ ਜੁਗ ਅਟਲ ਹੈ, ਸਿੱਖ ਗੁਰੂ ਦੇ ਕੰਮ ਕਰਦਾ ਔਰ ਗੁਰੂ ਵਰਗਾ ਲੱਗਦਾ ਹੈ। ਮਹਾਰਾਜ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਪਰ ਇਸ ਤਰ੍ਹਾਂ ਦਾ ਖਾਲਸਾ ਗੁਰੂ ਦੀ ਕਿਰਪਾ ਨਾਲ ਬਣ ਜਾਏ, ਇਸ ਤਰ੍ਹਾਂ ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਇੱਕੋ ਹੀ ਉਪਦੇਸ਼ ਜਿਹੜਾ ਗੁਰੂ ਦਾ ਉਪਦੇਸ਼ ਉਹ ਹੀ ਸਿੱਖ ਅੱਗੇ ਵੰਡਦਾ ਹੈ ਜੀ।
ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ।
ਭਾਵੇਂ ਕਿ ਸਿੱਖ ਨੂੰ ਗੁਰਮੰਤਰ ਦੇਣ ਦਾ ਅਧਿਕਾਰ ਨਹੀਂ ਦਿੱਤਾ ਗਿਆ, ਗੁਰਮੰਤਰ 5 ਪਿਆਰੇ ਦਿੰਦੇ ਨੇ, ਪਰ ਇੱਥੇ ਗਰੀਬ ਨਵਾਜ ਜੀ ਨੇ ਖੁੱਲ੍ਹ ਕੇ ਗੱਲ ਕਹਿ ਦਿੱਤੀ, ਕਹਿੰਦੇ ਨਾ ਰਾਮ ਨਾਮ ਮੰਤ ਹਿਰਦੈ ਦੇਵੈ, ਜੇ ਸਾਧੂ ਗੁਰੂ ਦਾ ਸਿੱਖ ਗੁਰਮੁਖ ਆਪਣੀ ਆਈ ਤੇ ਆ ਜਾਏ ਨਾ, ਤੇ ਫਿਰ ਉਹ ਗੁਰੂ ਕਾ ਨਾਮ ਜਿਹੜਾ ਦੂਜੇ ਦੇ ਸਰੀਰ ਦੇ ਵਿਚ ਵੀ ਚਲਾ ਦਿੰਦਾ ਗੁਰੂ ਤੋਂ ਇਜਾਜ਼ਤ ਲੈ ਕੇ। ਰਾਮ ਨਾਮ ਮੰਤ ਹਿਰਦਾ ਦੇਵੈ, ਪਰ ਚੱਲਦਾ ਹੁਕਮ ਦੇ ਵਿਚ ਆਪਣੀ ਮਰਜ਼ੀ ਨਹੀਂ ਕਰਦਾ। ਇਹ ਨਹੀਂ ਕਹਿੰਦਾ ਵੀ ਮੇਰੀ ਪੈਰ ਧੋ ਕੇ ਪੀ ਲੋ, ਜਾਂ ਇਹ ਨਹੀਂ ਕਹਿੰਦਾ ਵੀ ਮੈਂ ਹੀ ਅੰਮ੍ਰਿਤ ਕੱਲੇ ਛਕਾ ਦਿੰਦਾ। ਉਹ ਕਹੇਗਾ ਨਹੀਂ, ਜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਪੰਜ ਪਿਆਰਿਆਂ ਕੋਲ ਅੰਮ੍ਰਿਤ ਛਕ ਕੇ ਆਓ ਤੇ ਕਮਾਈ ਕਰੋ। ਉਹਦੇ ਵਿਚ ਸਹਾਇਤਾ ਜ਼ਰੂਰ ਕਰ ਦਿੰਦਾ, ਜਿਹਨੂੰ ਮਹਾਰਾਜ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਤਾਂ ਰਾਮ ਨਾਮ ਮੰਤ ਹਿਰਦਾ ਦੇਵੈ ਤਾਂ ਨਾਨਕ ਮਿਲਣ ਸੁਭਾਏ। ਇਸ ਤਰ੍ਹਾਂ ਸਹਿਜ ਸੁਭਾਏ ਮਿਲਾਪ ਹੋ ਜਾਂਦਾ ਗੁਰਸਿੱਖਾਂ ਦਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਚੰਤ ਮਹੱਲਾ ਚੌਥਾ ਘਰ ਦੂਜਾ।
ਅਗਲੇ ਸ਼ਬਦ ਦੇ ਵਿਚ ਗੁਰੂ ਰਾਮਦਾਸ ਜੀ ਜੋ ਗੱਲਾਂ ਕਹਿ ਰਹੇ ਨੇ ਉਹਦਾ ਪ੍ਰਯੋਜਨ ਇਕੋ ਹੀ ਹੈ ਵੀ ਇਕ ਓਅੰਕਾਰ ਪਰਮੇਸ਼ਰ ਵਾਹਿਗੁਰੂ ਦੇ ਨਾਲ ਕਿਵੇਂ ਜੁੜਨਾ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਜੋ ਪ੍ਰਾਪਤ ਹੁੰਦਾ ਆਸਾ ਰਾਗ ਦੇ ਸ਼ੰਤ ਹਨ। ਦੂਜੇ ਘਰ ਦੇ ਵਿਚ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ।
ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਜੇ ਜ਼ਿੰਦਗੀ ਦੇ ਵਿਚ ਦੁੱਖ ਬਹੁਤੇ ਹੋਣ ਉਹ ਕਿਉਂ ਹੁੰਦੇ ਨੇ? ਤੇ ਮਹਾਰਾਜ ਕਹਿੰਦੇ ਪੁਰਾਣੇ ਜਨਮਾਂ ਦੇ ਕਰਮਾਂ ਦੀ ਕੀਤੀ ਹੋਈ ਮੈਲ ਕਰਕੇ ਬੰਦਾ ਪਤਿਤ ਹੋ ਜਾਂਦਾ, ਉਹਦੇ ਕਰਕੇ ਦੁੱਖ ਲੱਗਦੇ ਆ। ਤੇ ਮਹਾਰਾਜ ਫਿਰ ਉਹ ਜਿਹੜੇ ਦੁੱਖ ਤੇ ਪਤਿਤ ਪੁਣਾ ਅੰਦਰ ਦੀ ਮੈਲ ਵਿਕਾਰਾਂ ਦੀ ਧੁੱਪਦੀ ਕਾਹਦੇ ਨਾਲ? ਤਾਂ ਮਹਾਰਾਜ ਕਹਿੰਦੇ ਹਰ ਹਰ ਕਰਤਾ, ਹਰ ਹਰ ਕਰਤਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਪਤਿਤ ਤੋਂ ਪਾਵਨ ਕਰ ਸਕਦਾ, ਦੁੱਖਾਂ ਤੋਂ ਬਚਾ ਸਕਦਾ, ਪਤਿਤ ਪਾਵਨ ਕਰਦਾ। ਪਰਮੇਸ਼ਰ ਦਾ ਨਾਮ ਹਰਿਆ ਕਰਨ ਵਾਲਾ ਹੈ।
ਹਰ ਸੇਵਾ ਭਾਈ ਪਰਮਗਤ ਪਾਈ ਹਰ ਉੱਤਮ ਹਰ ਹਰ ਕਾਮ ਜੀਉ।
ਜਿਹੜੇ ਗੁਰਸਿੱਖਾਂ ਨੂੰ ਹਰੀ ਦੀ ਸੇਵਾ ਭਾਈ ਹੈ, ਭਾਈ ਚੰਗੀ ਲੱਗੀ ਹੈ, ਪਰਮਗਤ ਪਾਈ, ਉਨ੍ਹਾਂ ਨੇ ਉੱਚੀ ਪਦਵੀ ਪ੍ਰਾਪਤ ਕਰ ਲਈ ਹੈ, ਉਨ੍ਹਾਂ ਨੂੰ ਇੱਥੇ ਪਤਾ ਲੱਗਾ ਕਿ ਸਭ ਤੋਂ ਚੰਗਾ ਕੰਮ ਜਿਹੜਾ ਉਹ ਨਾਮ ਜਪਣਾ ਹੀ ਹੈ ਹਰੀ ਦਾ, ਪਰਮੇਸ਼ਰ ਦਾ। ਹਰੀ ਮੈਨੇ ਹਰ ਲੈਣ ਵਾਲਾ, ਹਰੀ ਸ਼ਬਦ ਦਾ ਅਰਥ ਹੈ ਹਰ ਲੈਣ ਵਾਲਾ, ਖੋਹ ਲੈਣ ਵਾਲਾ, ਚੋਰੀ ਕਰਨ ਵਾਲਾ, ਜਿਹੜਾ ਪਾਪਾਂ ਨੂੰ ਹਰ ਲੈਂਦਾ, ਖਤਮ ਕਰ ਦਿੰਦਾ, ਉਹਦਾ ਨਾਮ ਹੀ ਉੱਤਮ ਹੈ, ਸਭ ਤੋਂ ਕੰਮ ਚੰਗਾ ਇਹ ਹੈ। ਨਹੀਂ ਤੇ ਆਮ ਸਾਨੂੰ ਕਿਹੜਾ ਚੰਗਾ ਲੱਗਦਾ, ਅਸੀਂ ਤੇ ਕਹਿੰਦੇ ਹਾਂ ਜਲਦੀ ਮੁਕਾਓ ਜੀ, ਕੋਈ ਕਹਿੰਦਾ 25 ਮਿੰਟਾਂ ਵਿਚ ਨਿਤਨੇਮ ਜਲਦੀ ਜਲਦੀ ਭੱਜ ਭੱਜ ਕੇ ਕਰਨੇ ਆ, ਕਿਉਂ ਉਹ ਕੰਮ ਚੰਗਾ ਨਹੀਂ ਲੱਗਦਾ। ਤਾਂ ਜਿਨ੍ਹਾਂ ਨੂੰ ਕੰਮ ਚੰਗਾ ਲੱਗਦਾ ਉਹ ਤੇ ਅੱਠੇ ਪੈਰ ਹੀ ਜੁੜੇ ਰਹਿੰਦੇ ਹਨ, ਉਨ੍ਹਾਂ ਨੂੰ ਇਹ ਕੰਮ ਚੰਗਾ ਲੱਗਦਾ, ਬਾਕੀ ਦੇ ਵਿਅਰਥ ਹਨ। ਅਜੇ ਨਹੀਂ ਪਤਾ ਲੱਗਦਾ, ਪਤਾ ਉਦਣ ਲੱਗਿਆ ਜਿੱਦਣ ਜਮਾਂ ਦਾ ਡੰਡਾ ਸਿਰ ਤੇ ਵੱਜਾ ਆ ਕੇ, ਫਿਰ ਕਹਿਣਗੇ ਬਸ ਬਾਣੀ ਪੜ੍ਹਨੀ ਸਭ ਤੋਂ ਵਧੀਆ ਕੰਮ ਸੀ, ਬਾਕੀ ਤਾਂ ਕੋਈ ਨਹੀਂ। ਹੁਣ ਕਲੱਬ ਵਾਲਿਆਂ ਨੇ ਨਾਲ ਥੋੜੀ ਜਾਣਾ, ਜਾਣਾ ਤੇ ਨਾਮ ਨੇ ਹੈ, ਨਾ ਸ਼ਰਾਬ ਦੇ ਠੇਕੇਦਾਰਾਂ ਨੇ ਨਾਲ ਜਾਣਾ, ਉਥੇ ਜਾਣਾ ਨਾਮ ਨੇ। ਪਰ ਪਤਾ ਪਹਿਲਾਂ ਲੱਗ ਜਾਏ ਤਾਂ ਚੰਗੀ ਗੱਲ ਹੈ, ਫਿਰ ਕਮਾਈ ਕਰਕੇ ਨਾਲ ਖਜ਼ਾਨਾ ਇਕੱਠਾ ਕਰ ਲਈਦਾ ਹੈ।
ਹਰ ਉੱਤਮ ਕਾਮ ਜਪੀਏ ਹਰ ਨਾਮ ਹਰ ਜਪੀਏ ਅਸਥਿਰ ਹੋਵੇ।
ਸਭ ਤੋਂ ਉੱਤਮ ਕੰਮ ਚੰਗਾ ਕਿਹੜਾ? ਨਾਮ ਜਪਣਾ ਹੀ ਹੈ। ਮਹਾਰਾਜ ਗਰੀਬ ਨਵਾਜ ਜੀ ਦਾ ਫੈਸਲਾ ਹੈ, ਔਰ ਜਪ ਕੇ ਅਸਥਿਰ ਟਿਕਾ ਮਿਲਦਾ, ਅੰਦਰ ਧੀਰਜ ਆਉਂਦੀ ਹੈ, ਤੁਰਦਾ ਹੋਇਆ ਮਨ ਰੁਕ ਜਾਂਦਾ ਹੈ।
ਜਨਮ ਮਰਨ ਦੋ ਵੈ ਦੁੱਖ ਮੇਟੇ ਸਹਿਜੇ ਹੀ ਸੁਖ ਸੋਵੈ।
ਇਸ ਤਰ੍ਹਾਂ ਉਹ ਗੁਰੂ ਕਾ ਸਿੱਖ ਜਨਮ ਨਾਲ ਸੰਬੰਧਿਤ ਜਿਹੜੇ ਦੁੱਖ ਨੇ ਤੇ ਮੌਤ ਨਾਲ ਸੰਬੰਧਿਤ ਸਾਰੇ ਦੁੱਖਾਂ ਨੂੰ ਮੇਟ ਦਿੰਦਾ ਨਾਮ ਦੁਆਰਾ। ਸਹਿਜ ਅਵਸਥਾ ਵਿਚ ਟਿਕਾ ਦੇ ਵਿਚ ਸੁਖ ਸੋਵੇ ਦਾ ਮਤਲਬ ਟਿਕਿਆ ਰਹਿੰਦਾ, ਆਨੰਦਿਤ ਹੋ ਜਾਂਦਾ ਹੈ।
ਹਰ ਹਰ ਕਿਰਪਾ ਧਾਰੋ ਠਾਕੁਰ ਹਰ ਜਪਿਆ ਆਤਮ ਰਾਮ ਜੀਓ।
ਇਸ ਕਰਕੇ ਹੇ ਠਾਕੁਰ ਜੀ, ਪਰਮੇਸ਼ਰ ਜੀ ਆਪ ਜੀ ਕਿਰਪਾ ਕਰੋ, ਹਰ ਲੈਣ ਵਾਲੇ ਪਰਮੇਸ਼ਰ ਵਾਹਿਗੁਰੂ ਆਪ ਜੀ ਕਿਰਪਾ ਕਰੋ, ਨਾਮ ਜਪੀਏ ਤੇ ਆਪਣੇ ਆਤਮਾ ਦੇ ਵਿਚ ਆਪਣੀ ਗਹਿਰਾਈ ਦੇ ਵਿਚ ਰਾਮ ਨੂੰ ਪਰਮੇਸ਼ਰ ਨੂੰ ਪਿਆਰੇ ਨੂੰ ਵਸਾ ਲਈਏ ਜੀਓ।
ਹਰ ਹਰ ਕਰਤਾ ਦੁਖ ਬਿਨਾਸਨ ਪਤਿਤ ਪਾਵਨ ਹਰ ਨਾਮ ਜੀਓ।
ਇਸ ਕਰਕੇ ਨਾਮ ਪਤਿਤ ਪਾਵਨ ਹੈ, ਸਾਰੇ ਦੁਖਾਂ ਤੇ ਮੈਲ ਨੂੰ ਸਾਰੀ ਨੂੰ ਲਾਉਣ ਵਾਲਾ ਹੈ।
ਹਰ ਨਾਮ ਪਦਾਰਥ ਕਲ ਯੁਗ ਉੱਤਮ ਹਰ ਜਪੀਏ ਸਤਿਗੁਰ ਭਾਏ ਜੀਓ।
ਹਾਂਜੀ, ਹਰ ਨਾਮ ਪਦਾਰਥ ਕਲਯੁਗ ਉੱਤਮ, ਇੱਥੇ ਵਿਸ਼ਰਾਮ ਹੈ, ਬਿਲਕੁਲ ਠੀਕ ਹੈ। ਤਾਂ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਸਭ ਤੋਂ ਚੰਗਾ ਪਦਾਰਥ ਕਲਯੁਗ ਦੇ ਵਿਚ ਉੱਤਮ ਕੀ ਹੈ? ਨਾਮ ਹੀ ਪਦਾਰਥ, ਇੱਥੇ ਨਾਮ ਨੂੰ ਪਦਾਰਥ ਕਿਹਾ ਹੈ। ਪਦਾਰਥ ਕੀ ਹੁੰਦਾ? ਜਿਹਦਾ ਕੋਈ ਮੁੱਲ ਵੀ ਹੋਵੇ, ਜਿਹੜੀ ਇੱਕ ਵਸਤੂ ਹੈ। ਪਦਾਰਥ ਨਾਮ ਕੋਈ ਇਕੱਲਾ ਇੱਕ ਅੱਖਰ ਨਹੀਂ ਹੁੰਦਾ, ਵੀ ਇਕੱਲਾ ਗਿਆਨ ਹੀ ਹੋਵੇ ਜਿਵੇਂ ਅੱਜ ਕੱਲ ਚੱਲਦਾ, ਕਹਿੰਦੇ ਬਸ ਆਹ ਪਤਾ ਲੱਗ ਗਿਆ ਜੀ ਹੁਣ ਪੱਗ ਇਸ ਤਰ੍ਹਾਂ ਬੰਨਣੀ ਹੈ, ਸਿੱਧੀ ਪੱਗ ਬੰਨੋ, ਇਹੀ ਨਾਮ ਹੈ। ਖੱਬੇ ਪਾਸੇ ਗੱਡੀ ਚਲਾਓ, ਇਹੀ ਨਾਮ ਹੈ। ਕਹਿੰਦੇ ਲਾਲ ਬੱਤੀ ਤੇ ਰੁਕ ਜਾਓ, ਤੇ ਇਹੀ ਨਾਮ ਹੈ। ਨਵੇਂ ਨਵੇਂ ਪੈਦਾ ਹੋ ਗਏ ਨਾਮ ਦੀ ਵਿਆਖਿਆ ਕਰਨ ਵਾਲੇ, ਉਹ ਨਾਮ ਤੁਸੀਂ ਵੇਖਿਆ ਕਿੱਥੇ? ਇਸ ਕਰਕੇ ਹਰ ਨਾਮ ਪਦਾਰਥ ਕਲਯੁਗ ਉੱਤਮ, ਉਹ ਅੰਦਰ ਦਾ ਇੱਕ ਐਸੀ ਵਸਤੂ ਹੈ, ਸਰੂਰ ਹੈ ਜੀਵਨ ਦਾ, ਜਿੱਥੇ ਜਾ ਕੇ ਹੀ ਮਨੁੱਖ ਨੂੰ ਪਤਾ ਲੱਗਦਾ ਕਿ ਸਰੀਰ ਕਿੰਨਾ ਕੀਮਤੀ ਹੈ। ਇਸ ਕਰਕੇ ਕਲਯੁਗ ਦੇ ਵਿਚ ਉੱਤਮ ਹੈ। ਔਰ ਭਾਵਨਾ ਸਤਿਗੁਰੂ ਦੇ ਵਿਚ ਰੱਖ ਕੇ ਜੇ ਜਪਣਾ ਕਰੀਏ ਤਾਂ ਫਿਰ ਪ੍ਰਾਪਤੀ ਹੁੰਦੀ ਹੈ।
ਗੁਰਮੁਖ ਹਰ ਪੜ੍ਹੀਐ, ਗੁਰਮੁਖ ਹਰ ਸੁਣੀਐ, ਹਰ ਜਪਤ ਸੁਣਤ ਦੁਖ ਜਾਏ ਜੀਉ।
ਗੁਰਮੁਖ ਹਰ ਪੜ੍ਹੀਐ, ਕਿਨੂੰ ਪੜ੍ਹੀਏ? ਜਪਜੀ ਸਾਹਿਬ ਨੂੰ ਪੜ੍ਹੀਏ, ਜਾਪ ਸਾਹਿਬ ਨੂੰ ਪੜ੍ਹੀਏ, ਪੰਜ ਬਾਣੀਆਂ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ, ਕਿਉਂਕਿ ਪੜ੍ਹਨ ਨਾਲ ਧਿਆਨ ਬਹੁਤਾ ਲੱਗਦਾ। ਗੁਰਮੁਖ ਬਣ ਕੇ, ਗੁਰੂ ਦੇ ਪਿਆਰੇ ਬਣ ਕੇ ਬਾਣੀ ਪੜ੍ਹੀਏ, ਤੇ ਗੁਰਮੁਖ ਬਣ ਕੇ ਬਾਣੀ ਨੂੰ ਗੁਰਮੁਖਾਂ ਤੋਂ ਸਰਵਣ ਕਰੀਏ। ਇਸ ਤਰ੍ਹਾਂ ਜਪਤ ਸੁਣਤ ਦੁਖ ਜਾਏ, ਜੀਵਨ ਦੇ ਵਿਚੋਂ ਚਲਾ ਜਾਂਦਾ ਹੈ ਦੁਖ ਨਾਮ ਜਪਣ ਦੇ ਨਾਲ।
ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ।
ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਦੁਖ ਬਿਨਸ ਗਿਆ ਹੈ, ਖਤਮ ਹੋ ਗਿਆ, ਤੇ ਨਾਮ ਜਪ ਕੇ ਪਰਮ ਸੁਖ ਆਨੰਦ ਦੀ ਪ੍ਰਾਪਤੀ ਹੋ ਗਈ ਗੁਰਮੁਖਾਂ ਨੂੰ।
ਸਤਿਗੁਰ ਗਿਆਨ ਬਲਿਆ ਘਟ ਚਾਨਣ, ਅਗਿਆਨ ਅੰਧੇਰ ਗਵਾਇਆ।
ਸਤਿਗੁਰੂ ਦਾ ਦਿੱਤਾ ਹੋਇਆ ਸ਼ਬਦ ਦਾ ਗਿਆਨ ਦੀਵਾ ਅੰਦਰ ਜਗ ਪਿਆ, ਨਾਮ ਲਗਾਤਾਰ ਆਪਣਾ ਪ੍ਰਕਾਸ਼ ਕਰੀ ਜਾਂਦਾ ਹੈ। ਘਟ ਦੇ ਵਿਚ ਜੀਵਨ ਦੇ ਵਿਚ ਚਾਨਣ ਹੋ ਗਿਆ ਹੈ, ਤੇ ਅੰਦਰੋਂ ਜਿਹੜਾ ਅਗਿਆਨ ਸੀ ਕਿ ਭੁੱਲਿਆ ਹੋਇਆ ਸੀ, ਮਨ ਸੰਸਾਰ ਦੇ ਪਦਾਰਥਾਂ ਵਿਚ ਫਸ ਕੇ ਉਹਦੇ ਵਿਚੋਂ ਹਨੇਰੇ ਨੂੰ ਗਵਾ ਦਿੱਤਾ, ਖਤਮ ਕਰ ਦਿੱਤਾ ਹੈ, ਔਰ ਨਾਮ ਦੇ ਨਾਲ ਸੁਰਤੀ ਆਣ ਜੁੜੀ ਹੈ ਜੀ। ਉਹ
ਹਰ ਹਰ ਨਾਮ ਤਿੰਨੀ ਅਰਾਧਿਆ, ਜਿਨ ਮਸਤਕ ਧੁਰ ਲਿਖ ਪਾਏ ਜੀਓ।
ਇਸ ਤਰ੍ਹਾਂ ਮਹਾਰਾਜ ਕਹਿੰਦੇ ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਉਨ੍ਹਾਂ ਨੇ ਅਰਾਧਿਆ, ਗੁਰਮੁਖ ਪਿਆਰਿਆਂ ਨੇ, ਜਿਨ੍ਹਾਂ ਦੇ ਮਸਤਕ ਤੇ ਪੂਰੇ ਗੁਰੂ ਨੇ ਹੱਥ ਰੱਖਿਆ, ਲਿਖ ਦਿੱਤਾ, ਪੂਰਾ ਗੁਰੂ ਕਿਰਪਾ ਕਰ ਦਿੰਦਾ ਜਿਨ੍ਹਾਂ ਗੁਰਮੁਖਾਂ ਤੇ ਜੀ।
ਹਰ ਨਾਮ ਪਦਾਰਥ ਕਲਯੁਗ ਉਤਮ, ਹਰ ਜਪੀਐ ਸਤਿਗੁਰ ਪਾਏ ਜੀਓ।
ਇਸ ਤਰ੍ਹਾਂ ਕਲਯੁਗ ਵਿਚ ਸਭ ਤੋਂ ਉੱਤਮ ਜਿਹੜਾ ਪਦਾਰਥ ਨਾਮ ਹੈ, ਜੇ ਗੁਰੂ ਦੇ ਵਿਚ ਭਾਵਨਾ ਕਰਕੇ, ਸਤਿਗੁਰੂ ਪੰਜ ਪਿਆਰਿਆਂ ਦੇ ਵਿਚ, ਦਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿਚ ਭਾਵਨਾ ਕਰਕੇ ਜਪਿਆ ਜਾਏ ਜੀ।
ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ।
ਜਿਨ੍ਹਾਂ ਗੁਰਮੁਖਾਂ ਦੇ ਮਨ ਦੇ ਵਿਚ ਨਾਮ ਭਾਇਆ ਚੰਗਾ ਲੱਗਿਆ, ਉਨ੍ਹਾਂ ਨੇ ਪਰਮ ਸੁਖ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੇ ਬੜਾ ਵੱਡਾ ਲਾਹਾ, ਉੱਚੇ ਪਦ, ਉੱਚੀ ਅਵਸਥਾ, ਪਦਵੀ ਨੂੰ ਪ੍ਰਾਪਤ ਕਰ ਲਿਆ, ਜੋ ਨਿਰਵਾਣ ਹੈ, ਭਾਵ ਮੁਕਤ ਹੈ, ਸੰਸਾਰ ਦੇ ਵਿਚੋਂ ਐਸੀ ਸੁਰਤੀ ਬਣ ਗਈ ਗੁਰਮੁਖ ਪਿਆਰਿਆਂ ਦੀ।
ਹਰ ਪ੍ਰੀਤ ਲਗਾਈ, ਹਰ ਨਾਮ ਸਿਖਾਈ, ਭ੍ਰਮ ਚੂਕਾ ਆਵਣ ਜਾਣ ਜੀਓ।
ਇਸ ਤਰ੍ਹਾਂ ਪ੍ਰੀਤ ਲਗਾਈ, ਪੂਰੇ ਗੁਰੂ ਨੇ ਕਿਰਪਾ ਕਰਕੇ ਉਨ੍ਹਾਂ ਦੇ ਮਨ ਦੇ ਅੰਦਰ ਨਾਮ ਦੀ ਪ੍ਰੀਤ ਲਾ ਦਿੱਤੀ ਹੈ, ਔਰ ਨਾਮ ਸਿਖਾਈ, ਉਨ੍ਹਾਂ ਦਾ ਸਾਜਨ ਸਖਾ ਬਣ ਗਿਆ, ਉਨ੍ਹਾਂ ਦੇ ਅੰਦਰੋਂ ਭਰਮ ਚੂਕਾ, ਭਰਮ ਦੂਰ ਹੋ ਗਿਆ, ਤੇ ਆਵਣ ਜਾਣ, ਭਟਕਣਾ, ਜਨਮ ਮਰਨ ਖਤਮ ਹੋ ਗਿਆ ਗੁਰਮੁਖ ਪਿਆਰਿਆਂ ਦਾ।
ਆਵਣ ਜਾਣਾ ਭਰਮ ਭਉ ਭਾਗਾ, ਹਰ 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 ਗੁਣ ਗਾਇਆ।
ਇਸ ਤਰ੍ਹਾਂ ਆਉਣ ਜਾਣ ਦੀ ਜਿਹੜੀ ਭੱਜਾ ਭਜਾਈ ਸੀ ਸਾਰੀ ਖਤਮ ਹੋ ਗਈ, ਵਿਚਾਰ ਵੀ ਨਹੀਂ ਚੱਲਦੇ, ਤੇ ਅੰਦਰੋਂ ਭਰਮ ਤੇ ਭਉ ਦੋ ਚੀਜ਼ਾਂ ਨੇ। ਭਰਮ ਦੇ ਅਰਥ ਹੁੰਦੇ ਨੇ ਜਿਹੜੀ ਚੀਜ਼ ਸਾਹਮਣੇ ਪਈ ਹੈ ਉਹਦੀ ਅਸਲੀਅਤ ਨਹੀਂ ਦਿਸਦੀ, ਇਹਨੂੰ ਭਰਮ ਕਹਿੰਦੇ ਨੇ। ਮਤਲਬ ਜੋ ਸੰਸਾਰ ਦੀਆਂ ਚੀਜ਼ਾਂ ਨੇ ਸਾਨੂੰ ਆਪਣੀਆਂ ਲੱਗਦੀਆਂ ਨੇ, ਉਹ ਆਪਣੀਆਂ ਨਹੀਂ ਹਨ। ਇਹ ਭਰਮ ਵਿਚ ਪਿਆ ਹੋਇਆ ਮਨੁੱਖ ਉਹਦੇ ਕਰਕੇ ਡਰ ਲੱਗਦਾ ਵੀ ਕਿਤੇ ਮੇਰੇ ਕੋਲੋਂ ਇਹ ਚੱਲੀਆਂ ਨਾ ਜਾਣ, ਤੇ ਉਹ ਦੋਵੇਂ ਭੱਜ ਗਏ, ਭਰਮ ਤੇ ਪਉ ਭਾਗਾ ਦੂਰ ਹੋ ਗਏ ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਹਨ ਜੀ।
ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਹਰ ਹਰ ਨਾਮ ਸਮਾਇਆ।
ਪਿਛਲੇ ਜਨਮਾਂ ਦੇ ਕੀਤੇ ਹੋਏ ਜਿਹੜੇ ਕਿਲ ਵਿਖ ਪਾਪ ਸੀ, ਪਿੱਛੇ ਜਿਹੜੇ ਕਈ ਜਨਮ ਸਨ, ਉਨ੍ਹਾਂ ਦੇ ਦੁੱਖ ਉਤਰ ਗਏ, ਗੁਰਮੁਖਾਂ ਦੇ ਅੰਦਰੋਂ ਸਮਾਪਤ ਹੋ ਗਏ, ਹਰੀ ਦਾ ਨਾਮ, ਪਰਮੇਸ਼ਰ ਦਾ ਨਾਮ ਜਪਣ ਕਰਕੇ, ਔਰ ਉਨ੍ਹਾਂ ਦਾ ਮਨ ਨਾਮ ਦੇ ਵਿਚ ਸਮਾਇਆ, ਇਕਮਿਕ ਹੋ ਗਿਆ ਹੈ।
ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ, ਤਿੰਨ ਸਫਲ ਜਨਮ ਪਰਵਾਨ ਜੀਓ।
ਜਿਨ੍ਹਾਂ ਨੇ ਹਰੀ ਦਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਧਿਆਇਆ, ਧੁਰ ਲਿਖ ਪਰਮੇਸ਼ਰ ਨੇ ਧੁਰੋਂ ਪਾ ਦਿੱਤਾ ਉਨ੍ਹਾਂ ਦੇ ਭਾਗ ਦੇ ਅੰਦਰ, ਉਨ੍ਹਾਂ ਦਾ ਜਨਮ ਸਫਲ ਹੋ ਗਿਆ, ਪਰਵਾਨ ਹੋਏ ਹਨ ਗੁਰਮੁਖ ਪਿਆਰੇ।
ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਵਾਣ ਜੀਓ।
ਇਸ ਤਰ੍ਹਾਂ ਹਰੀ ਦਾ ਨਾਮ ਉਨ੍ਹਾਂ ਦੇ ਮਨ ਦੇ ਵਿਚ ਚੰਗਾ ਲੱਗਣ ਲੱਗ ਪਿਆ। ਉਨ੍ਹਾਂ ਨੇ ਪਰਮ ਸੁਖ, ਵੱਡੇ ਸੁਖ ਨੂੰ ਪ੍ਰਾਪਤ ਕਰ ਲਿਆ, ਔਰ ਲਾਹਾ ਉੱਚੀ ਪ੍ਰਾਪਤੀ ਕਰ ਲਈ, ਮੁਕਤ ਅਵਸਥਾ ਪ੍ਰਾਪਤ ਕਰ ਲਈ ਹੈ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਕ ਜੀਓ।
ਮਹਾਰਾਜ ਕਹਿੰਦੇ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਦਾ ਹੈ, ਉਹ ਜਨ ਪ੍ਰਧਾਨ ਵੱਡੇ ਨੇ ਸਭ ਤੋਂ। ਨਾਮ ਮਿੱਠਾ ਲੱਗਣਾ ਬੜੇ ਭਾਗਾਂ ਦੀ ਨਿਸ਼ਾਨੀ ਹੈ, ਨਹੀਂ ਤੇ ਜਪਣਾ ਪੈਂਦਾ ਬਹੁਤ, ਫਿਰ ਕਿਤੇ ਜਾ ਕੇ ਮਿੱਠਾ ਲੱਗਣ ਲੱਗਦਾ। ਤਾਂ ਕਹਿੰਦੇ ਉੱਤਮ ਹਨ ਲੋਕ ਐਸੇ ਗੁਰੂ ਕੇ ਪਿਆਰੇ।
ਹਰ ਨਾਮ ਵਡਾਈ ਹਰ ਨਾਮ ਸਖਾਈ, ਗੁਰ ਸਭ ਦੀ ਹਰ ਰਸ ਭੋਗ ਜੀਓ।
ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਦੀ ਐਸੀ ਵਡਿਆਈ ਹੈ ਕਿ ਉਹ ਨਾਮ ਸਦਾ ਬੰਦੇ ਦੀ ਸਹਾਇਤਾ ਕਰਦਾ, ਸਖਾਈ ਸਖਾ ਹੈ, ਮਿੱਤਰ ਬਣ ਜਾਂਦਾ। ਗੁਰ ਸ਼ਬਦੀ ਗੁਰੂ ਕੇ ਸ਼ਬਦ ਦੇ ਰਾਹੀਂ ਹਰੀ ਦੇ ਰਸ ਦਾ ਭੋਗ ਜੋ ਕਰਦਾ ਗੁਰਮੁਖ, ਨਾਮ ਉਹਦਾ ਸੰਗੀ ਸਾਥੀ ਬਣ ਜਾਂਦਾ ਹੈ।
ਹਰ ਰਸ ਭੋਗ ਮਹਾ ਨਿਰਜੋਗ, ਵਡਭਾਗੀ ਹਰ ਰਸ ਪਾਇਆ।
ਇਹ ਹਰ ਰਸ ਸਰੀਰ ਦੇ ਅੰਦਰ ਹੀ ਹੈ, ਨਾਮ ਜਪਣ ਨਾਲ ਪੈਦਾ ਹੁੰਦਾ ਤੇ ਜਦੋਂ ਉਹਦਾ ਭੋਗ ਕਰਦਾ ਗੁਰਮੁਖ, ਮਹਾ ਨਿਰਜੋਗ, ਵੱਡਾ ਮੁਕਤ ਹੋ ਜਾਂਦਾ, ਸੰਸਾਰ ਤੋਂ ਛੁੱਟ ਜਾਂਦਾ, ਖਲਾਸ ਹੋ ਜਾਂਦਾ, ਬੰਦ ਖਲਾਸੀ ਹੋ ਜਾਂਦੀ ਉਹਦੀ ਵੱਡੇ ਭਾਗ ਭਾਗਾਂ ਦੁਆਰਾ। ਐਸਾ ਹਰੀ ਦਾ ਰਸ ਪਾਇਆ ਹੈ ਗੁਰਮੁਖਾਂ ਨੇ।
ਤੇ ਧੰਨ ਵੱਡੇ ਸਤ ਪੁਰਖਾਂ ਪੂਰੇ, ਜਿਨ ਗੁਰਮਤ ਨਾਮ ਧਿਆਇਆ।
ਉਹ ਜਿਹੜੇ ਗੁਰਮੁਖ ਹਨ ਧੰਨ ਹਨ, ਧੰਨਤਾ ਦੇ ਯੋਗ ਹਨ, ਤੇ ਬੜੇ ਵੱਡੇ ਸਤ ਪੁਰਖ ਹਨ ਜਿਨ੍ਹਾਂ ਨੇ ਗੁਰੂ ਦੀ ਮਤ ਧਾਰਨ ਕਰਕੇ ਨਾਮ ਨੂੰ ਧਿਆਨ ਵਿਚ ਟਿਕਾ ਲਿਆ ਹੈ।
ਜਨ ਨਾਨਕ ਰੇਣ ਮੰਗੈ ਪਗ ਸਾਧੂ, ਮਨ ਚੂਕਾ ਸੋਗ ਵਿਜੋਗ ਜੀਓ।
ਗਰੀਬ ਨਵਾਜ ਜੀ ਕਹਿੰਦੇ ਨੇ ਜਨ ਨਾਨਕ ਰੇਣ ਮੰਗੈ, ਐਸੇ ਸਾਧੂਆਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਸਤਿਗੁਰੂ। ਸਾਨੂੰ ਕਹਿੰਦੇ ਤੁਸੀਂ ਮੰਗਿਆ ਕਰੋ ਗੁਰਸਿੱਖਾਂ ਦੇ ਚਰਨਾਂ ਦੀ ਧੂੜ, ਜਿਹਦੇ ਦੁਆਰਾ ਚੂਕਾ ਸੋਗ ਵਿਜੋਗ ਜੀਓ, ਪਰਮੇਸ਼ਰ ਤੋਂ ਵਿਛੋੜਾ ਤੇ ਸੋਗ ਦੁੱਖ ਸਾਰੇ ਮੁੱਕ ਜਾਂਦੇ ਹਨ ਜੀ।
ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਕ ਜੀਓ।
ਜਿਨ੍ਹਾਂ ਨੂੰ ਨਾਮ ਮਿੱਠਾ ਲੱਗਦਾ ਉਹ ਜਨ ਬੜੇ ਪ੍ਰਧਾਨ ਹਨ, ਵੱਡੇ ਹਨ ਤੇ ਬੜੇ ਉੱਤਮ ਲੋਕ ਹਨ ਗੁਰੂ ਕੇ ਪਿਆਰੇ।
ਆਸਾ ਮਹੱਲਾ ਚੌਥਾ।
ਆਸਾ ਰਾਗ ਵਿਚ ਗੁਰੂ ਰਾਮਦਾਸ ਜੀ ਫਰਮਾਉਂਦੇ ਹਨ,
ਸਤਿਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ।
ਇੱਥੇ ਗੁਰੂ ਰਾਮਦਾਸ ਜੀ ਇੱਕ ਬਹੁਤ ਵੱਡਾ ਜਿਹੜਾ ਵਿਸ਼ਾ ਹੈ ਉਹ ਲੈ ਕੇ ਇਸ ਸ਼ਬਦ ਵਿਚ ਉਨ੍ਹਾਂ ਨੇ ਬਿਆਨ ਕੀਤਾ ਹੈ। ਕਿਉਂਕਿ ਪੁਰਾਣੇ ਸਮੇਂ ਦੇ ਵਿਚ ਮੰਨਿਆ ਜਾਂਦਾ ਸੀ ਵੀ ਕਿਸੇ ਚਿੱਟੇ ਬਲਦ ਨੇ ਧਰਤੀ ਨੂੰ ਚੁੱਕਿਆ ਹੋਇਆ, ਉਹ ਗੁਰੂ ਸਾਹਿਬ ਦੇ ਵਿਚ ਸਪਸ਼ਟ ਕਰਨਗੇ ਉਹ ਕਿਹੜਾ ਕਿਹੜੀ ਚੀਜ਼ ਹੈ, ਕਿਹੜੀ ਚੀਜ਼ ਦੇ ਨੇ ਧਰਤੀ ਨੂੰ ਚੁੱਕਿਆ ਹੋਇਆ। ਮਹਾਰਾਜ ਕਹਿੰਦੇ ਸਤਯੁਗ ਸਭ ਸੰਤੋਖ ਸਰੀਰਾ, ਚਾਰ ਯੁਗਾਂ ਦੀ ਵੀ ਇਹਦੇ ਵਿਚ ਗੱਲ ਕਰਦੇ ਨੇ। ਸਤਯੁਗ ਦੁਆਪਰ ਤ੍ਰੇਤਾ, ਸਤਯੁਗ ਤ੍ਰੇਤਾ ਦੁਆਪਰ ਕਲਯੁਗ, ਇਹਦੇ ਵਿਚ ਕੀ ਹੁੰਦਾ, ਕਿਵੇਂ ਕਿਵੇਂ ਵਰਤਦੀਆਂ ਨੇ ਗੱਲਾਂ ਸਾਰੀਆਂ ਮਹਾਰਾਜ ਇਹਦੇ ਵਿਚ ਬਿਆਨ ਕਰਨਗੇ। ਸਤਯੁਗ ਸਭ ਸੰਤੋਖ ਸਰੀਰਾ, ਜਦੋਂ ਸਤਯੁਗ ਸੀ ਉਦੋਂ ਸਰੀਰਾਂ ਦੇ ਵਿਚ ਸੰਤੋਖ ਸੀ, ਸੰਤੋਖ ਮੈਨੇ ਸੰਤੁਸ਼ਟ ਰਹਿੰਦੇ ਸੀ, ਬਸ ਜਿੰਨਾ ਕੁ ਮਿਲ ਗਿਆ ਉਹਦੇ ਵਿਚ ਖੁਸ਼ ਆਨੰਦ। ਤੇ ਗੁਰੂ ਸਾਹਿਬ ਨੇ ਸਿੱਖੀ ਦਾ ਜਿਹੜਾ ਬੇਸ ਆਧਾਰ ਏ ਉਹ ਵੀ ਸੰਤੋਖ ਦੇ ਉੱਤੇ ਰੱਖਿਆ, ਉਹਨੂੰ ਭਾਵੇਂ ਰਜਾ ਕਹਿ ਲੋ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਤਾਂ ਉਥੇ ਸਤਯੁਗ ਦੇ ਵਿਚ ਸੰਤੋਖੀ ਸਨ ਸਾਰੇ ਲੋਕ। ਅੱਜ ਵੀ ਜਿਹੜਾ ਮਨੁੱਖ ਸੱਤ ਨਾਲ ਜੁੜਦਾ, ਸੱਤ ਮੈਨੇ ਪਰਮੇਸ਼ਰ ਦਾ ਨਾਮ, ਉਹਦੇ ਅੰਦਰ ਸਤਯੁਗ ਆ ਜਾਂਦਾ ਅੱਜ ਵੀ, ਔਰ ਉਹਦੇ ਨਿਸ਼ਾਨੀ ਕੀ ਏ, ਸੰਤੋਖ ਆ ਜਾਏਗਾ ਉਹਦੇ ਵਿਚ, ਧੀਰਜ ਆ ਜਾਏਗਾ ਉਹਦੇ ਵਿਚ, ਧੀਰਜ ਆ ਜਾਏ। ਔਰ ਪੱਗ ਚਾਰੇ ਧਰਮ ਧਿਆਨ ਦੀ, ਉਹ ਪੱਗ ਮੈਨੇ ਪੈਰ, ਉਹ ਚਾਰੇ ਜਿਹੜੇ ਪੈਰ ਸਨ ਨਾ ਉਹਦੇ ਵਿਚ, ਜਿਹੜਾ ਉਹਦਾ ਧਰਮ ਰੂਪੀ ਬਲਦ ਹੈ ਜਿਹਨੇ ਉਹਨੂੰ ਚੁੱਕਿਆ ਹੋਇਆ, ਉਹਦੇ ਚਾਰੇ ਪੈਰ ਸਾਬਤ ਹੁੰਦੇ ਨੇ, ਜਿਹੜਾ ਮਨੁੱਖ ਸਤਯੁਗੀ ਜੀਵ ਹੈ, ਯਾਨੀ ਕਿ ਨਾਮ ਨਾਲ ਜੁੜਿਆ ਹੋਇਆ, ਉਹ ਚਾਰੇ ਪੈਰ ਜਿਹੜੇ ਗੁਣ ਨੇ ਉਹਦੇ ਵਿਚ ਪਰਉਪਕਾਰ ਦਾ ਪੈਰ ਵੀ ਕਾਇਮ ਹੈ, ਧੀਰਜ ਦਾ ਪੈਰ ਵੀ ਕਾਇਮ ਹੈ, ਦਇਆ ਹੈ, ਸੰਤੋਖ ਹੈ, ਦੂਜੇ ਦੀ ਸਹਾਇਤਾ ਕਰਨੀ, ਇਹ ਸਾਰੇ ਪੈਰ ਨੇ ਉਸ ਧਰਮ ਦੇ ਬਲਦ ਦੇ। ਉਹ ਚਾਰੇ ਪੈਰ ਚਾਰੇ ਗੁਣ ਉਹਦੇ ਜੀਵਨ ਦੇ ਵਿਚ ਕਾਇਮ ਹੁੰਦੇ ਹਨ।
ਮਨ ਤਨ ਹਰ ਗਾਵ ਹੈ ਪਰਮ ਸੁਖ ਪਾਵ ਹੈ ਹਰ ਹਿਰਦੈ ਹਰ ਗੁਣ ਗਿਆਨ ਜੀਓ।
ਐਸੇ ਗੁਰਮੁਖ ਜਿਨ੍ਹਾਂ ਦਾ ਧਰਮ ਰੂਪੀ ਬਲਦ ਚਾਰੇ ਪੈਰਾਂ ਕਰਕੇ ਸੰਪੂਰਨ ਹੈ, ਪਰ ਉਪਕਾਰ ਦਇਆ ਧਰਮ ਸੰਤੋਖ ਧੀਰਜ ਦੂਜੇ ਦੀ ਸਹਾਇਤਾ ਕਰਨੀ ਸਰਬੱਤ ਦਾ ਭਲਾ ਮੰਗਣਾ ਪੈਰ ਸਾਬਤ ਨੇ ਜਿਹਦੇ ਉਹ ਉਹਦੀ ਅਵਸਥਾ ਕੀ ਹੁੰਦੀ ਏ ਉਹਦੇ ਉਹ ਮਨ ਤੇ ਤਨ ਦੇ ਵਿਚ ਪਰਮੇਸ਼ਰ ਦਾ ਨਾਮ ਗਾਉਂਦੇ ਹਨ, ਪਰਮ ਸੁਖ ਨੂੰ ਪਾਉਂਦੇ ਹਨ, ਅੰਦਰੋਂ ਆਨੰਦ ਪ੍ਰਾਪਤ ਕਰਦੇ ਹਨ ਔਰ ਉਨ੍ਹਾਂ ਦੇ ਹਿਰਦੇ ਦੇ ਵਿਚ ਪਰਮੇਸ਼ਰ ਦਾ ਸੁਭਾਅ ਗੁਣ ਵਸੇ ਹੋਏ ਹਨ ਔਰ ਗਿਆਨ ਸਿਮਰਨ ਚੱਲ ਰਿਹਾ ਉਨ੍ਹਾਂ ਦੇ ਵਿਚ ਵੱਡੀ ਹੋਸ਼ ਵਰਤਦੀ ਹੈ।
ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ।
ਇਸ ਤਰ੍ਹਾਂ ਪਰਮੇਸ਼ਰ ਦੇ ਗੁਣ ਤੇ ਸਿਮਰਨ ਰੂਪੀ ਗਿਆਨ ਜਿਹੜਾ ਹੈ ਨਾਮ ਪਦਾਰਥ ਉਨ੍ਹਾਂ ਦੇ ਵਿਚ ਵਸਿਆ ਹੋਇਆ, ਕਿਰਤਾਰਥ ਹੋ ਗਿਆ ਜੀਵਨ ਉਨ੍ਹਾਂ ਦਾ, ਰੱਜ ਗਿਆ ਰੱਜਿਆ ਹੋਇਆ ਸਾਬਤ ਧਰਮ ਹੈ ਉਨ੍ਹਾਂ ਦੇ ਵਿਚ ਤੇ ਉਨ੍ਹਾਂ ਨੇ ਉਨ੍ਹਾਂ ਦੇ ਅੰਤਿਸ਼ਕਰਨ ਜੀਵਨ ਰੂਪੀ ਧਰਤੀ ਨੂੰ ਚੁੱਕਿਆ ਹੋਇਆ ਉਹ ਧਰਮ ਰੂਪੀ ਬਲਦ ਨੇ। ਇਸ ਕਰਕੇ ਗੁਰਮੁਖਾਂ ਦੀ ਸ਼ੋਭਾ ਹੋਈ ਹੈ ਸਾਰੇ ਸੰਸਾਰ ਅੰਦਰ।
ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ।
ਉਨ੍ਹਾਂ ਦੀ ਦ੍ਰਿਸ਼ਟੀ ਖੁੱਲ ਜਾਂਦੀ, ਉਨ੍ਹਾਂ ਨੂੰ ਅੰਦਰ ਵੀ ਤੇ ਬਾਹਰ ਵੀ ਇੱਕੋ ਹੀ ਹਰੀ ਪ੍ਰਭੂ ਨਜ਼ਰ ਆਉਂਦਾ, ਦੂਸਰਾ ਕੋਈ ਨਜ਼ਰ ਨਹੀਂ ਆਉਂਦਾ।
ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰਗਹ ਪਾਵੈ ਮਾਨ ਜੀਓ।
ਉਨ੍ਹਾਂ ਨੇ ਪਰਮੇਸ਼ਰ ਦੇ ਹਰੀ ਦੇ ਨਾਮ ਦੇ ਵਿਚ ਲਿਵ ਲਾਈ ਹੈ, ਨਾਮ ਉਨ੍ਹਾਂ ਦਾ ਸਿਖਾਈ ਹੈ ਸਦਾ ਸੰਗ ਰਹਿਣ ਵਾਲਾ ਔਰ ਦਰਗਾਹ ਦੇ ਵਿਚ ਮਾਣ ਪਾਉਂਦੇ ਪਰਮੇਸ਼ਰ ਦੀ ਹਜ਼ੂਰੀ ਵਿਚ ਸਨਮਾਨ ਪਾਉਂਦੇ ਹਨ ਗੁਰਮੁਖ ਪਿਆਰੇ ਜਿਨ੍ਹਾਂ ਦੇ ਧਰਮ ਰੂਪੀ ਬੈਲ ਦੇ ਚਾਰੇ ਪੈਰ ਸਾਰੇ ਸਾਬਤ ਹਨ।
ਸਤਿਯੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ।
ਇਸ ਸਤਿਯੁਗ ਦੇ ਵਿਚੋਂ ਗੁਰਮੁਖ ਦੇ ਅੰਦਰ ਚਾਰੇ ਗੁਣ ਜਿਹੜੇ ਨੇ ਪੈਰ ਜਿਹੜੇ ਧਰਮ ਦੇ ਪਰ ਉਪਕਾਰ ਤੇ ਸਾਧ ਸੰਗਤ ਜੀ ਦੂਜੇ ਸਰਬੱਤ ਦਾ ਭਲਾ ਮੰਗਣਾ ਧੀਰਜ ਰੱਖਣੀ ਸੰਤੋਖ ਰੱਖਣਾ ਸਾਰੇ ਪੈਰ ਸਾਬਤ ਹਨ ਧਰਮ ਦਾ ਧਿਆਨ ਵਸਦਾ ਉਨ੍ਹਾਂ ਦੇ ਵਿਚ ਧਰਮ ਉਨ੍ਹਾਂ ਦੇ ਵਿਚ ਪੂਰਾ ਹੈ ਉਹ ਬੈਲ ਜਿਹੜਾ ਬਲਦ ਹੈ ਸੰਪੂਰਨ ਖੜਾ ਹੈ ਜੀ।
ਤੇਤਾ ਯੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ।
ਹੁਣ ਤੇਤਾ ਯੁਗ ਆਇਆ, ਤੇਤਾ ਮੈਨੇ ਮਤਲਬ ਚੌਥੇ ਤੋਂ ਪਿਛਾ ਨੂੰ ਤੁਰਦੇ ਨੇ ਜਿਵੇਂ ਕਲਯੁਗ ਨੂੰ ਪਹਿਲਾਂ ਕਹਿੰਦੇ ਨੇ ਦੁਆਪਰ ਨੂੰ ਦੂਜਾ ਇਧਰੋਂ ਗਿਣੀਏ ਤੇ ਤੇਤਾ ਜਿਹੜਾ ਹੈ ਉਧਰੋਂ ਦੀ ਦੂਸਰਾ ਬਣਦਾ ਹੈ ਇਧਰੋਂ ਜਾਈਏ ਤੇ ਤੀਸਰਾ ਬਣਦਾ ਹੈ ਤਾਂ ਉਹ ਤੇਤਾ ਯੁਗ ਆਇਆ ਤ੍ਰੇਤਾ ਯੁਗ ਆਇਆ ਜਿਹੜਾ ਇਹ ਇਹਦੇ ਵਿਚ ਅੰਤਰ ਜੋਰ ਪਾਇਆ ਇਹਦੇ ਵਿਚੋਂ ਇਕ ਚੀਜ਼ ਜਿਹੜੀ ਸੀ ਨਾ ਉਹ ਘਟ ਗਈ ਉਹ ਜਿਹੜੇ ਚਾਰ ਪੈਰ ਸਨ ਚਾਰ ਪੈਰਾਂ ਦੇ ਵਿਚ ਇਕ ਨਿਮਰਤਾ ਸੀ ਇਕੋ ਹੀ ਚੀਜ਼ਾਂ ਨੇ ਸਾਰੀਆਂ ਸਰਬੱਤ ਦਾ ਭਲਾ ਮੰਗਣਾ ਮੈਂ ਕਈ ਚੀਜ਼ਾਂ ਗਿਣ ਦਿੱਤੀਆਂ ਨੇ ਉਹਦੇ ਪੈਰ ਨੇ ਕੱਲ ਨੂੰ ਆਪਾਂ ਇਹਦੀ ਤਰਤੀਬ ਵੀ ਅਗਲੀ ਕਥਾ ਵਿਚ ਕਰ ਦਿਆਂਗੇ ਵੀ ਕਿਹੜੇ ਪੈਰ ਨੇ ਉਹ ਇਕ ਪੈਰ ਕਈ ਕਈ ਗੁਣਾਂ ਦਾ ਬਣਿਆ ਹੋਇਆ ਜਿਵੇਂ ਹੁਣ ਇੱਥੇ ਇਕ ਪੈਰ ਜਿਹੜਾ ਘਟਿਆ ਕਿਹੜਾ ਹੈ ਤ੍ਰੇਤੇ ਦੇ ਵਿਚ ਉਸ ਧਰਮ ਦਾ ਇਕ ਅੰਗ ਕਮਜ਼ੋਰ ਪੈ ਗਿਆ ਉਹ ਕਿਹੜਾ ਹੈ ਉਹ ਹੈ ਨਿਮਰਤਾ ਜਦੋਂ ਨਿਮਰਤਾ ਘਟੀ ਅੰਦਰ ਜ਼ੋਰ ਅੰਤਰ ਜ਼ੋਰ ਪਾਇਆ ਜ਼ੋਰ ਮੈਨੇ ਹੱਠ ਹੱਠ ਸਿਰ ਡਾਹ ਦੇਣਾ ਵੀ ਜੋ ਮੈਂ ਕਿਹਾ ਠੀਕ ਹੀ ਠੀਕ ਹੈ ਭਾਵੇਂ ਗਲਤ ਵੀ ਕਿਹਾ ਜੋ ਮੈਂ ਕਹਿ ਦਿੱਤਾ ਉਸ ਤੇ ਹੋਣਾ ਹੀ ਚਾਹੀਦਾ ਬਸ ਭਾਵੇਂ ਸਿਰ ਪਾਟ ਜਾਏ ਬੰਦੇ ਦਾ ਸਾਰੀ ਜ਼ਿੰਦਗੀ ਖਰਾਬ ਹੋ ਜਾਏ ਕਹਿੰਦੇ ਬਸ ਇਕ ਪਾਰਟੀ ਨਾਲ ਲੱਗ ਗਿਆ ਹੁਣ ਕਈਆਂ ਨੂੰ ਪਤਾ ਹੈ ਵੀ ਆਹ ਪਾਰਟੀ ਫਲਾਣੀ ਜਿਹੜੀ ਜਿਹਦੇ ਨਾਲ ਮੈਂ ਮੇਰੀ ਜੁੱਤੀ ਟੁੱਟ ਗਈ ਪਾਉਂਦਿਆਂ ਨੂੰ ਇੰਨੇ ਸਾਲ ਹੋ ਗਏ ਇਹਦੇ ਪੱਲੇ ਕੁਝ ਨਹੀਂ ਰਿਹਾ ਖੋਖਲੀ ਹੋ ਗਈ ਕੱਖ ਨਹੀਂ ਰਿਹਾ ਪਰ ਕਹਿੰਦੇ ਹੁਣ ਇਹ ਭਾਵੇਂ ਭੈੜੀ ਏ ਪਾਰਟੀ ਤੇ ਭਾਵੇਂ ਚੰਗੀ ਏ ਪਰ ਹੁਣ ਮੇਰੀ ਪੱਗ ਨਾਲ ਇਹਦਾ ਰੰਗ ਮਿਲਦਾ ਹੈ ਇਸ ਕਰਕੇ ਸਿਰ ਡਾਹਣਾ ਹੀ ਡਾਹਣਾ ਭਾਵੇਂ ਛਿੱਤਰ ਕਿੰਨੇ ਪਈ ਜਾਣ ਇਸ ਕਰਕੇ ਮਹਾਰਾਜ ਕਹਿੰਦੇ ਕਿ ਅੰਦਰ ਹੱਠ ਬੜਾ ਪੈਦਾ ਹੋ ਗਿਆ ਅੰਦਰ ਧੀਰਜ ਨਹੀਂ ਰਿਹਾ ਤਾਂ ਇਹ ਤ੍ਰੇਤੇ ਯੁੱਗ ਦਾ ਅਵਗੁਣ ਆ ਗਿਆ ਇਕ ਪੈਰ ਘਟ ਗਿਆ ਸਾਰੇ ਯੁਗਾਂ ਦੇ ਵਿਚ ਇਕ ਇਕ ਪੈਰ ਘਟਦਾ ਜਾਂਦਾ ਅੱਗੇ ਸਾਰੇ ਯੁੱਗ ਆਉਣਗੇ ਇਨ੍ਹਾਂ ਦੀ ਤਰਤੀਬ ਆਪਾਂ ਅੱਗੇ ਵਾਲੀ ਕਥਾ ਦੇ ਵਿਚ ਇਥੋਂ ਫਿਰ ਤ੍ਰੇਤਾ ਯੁੱਗ ਆਇਆ ਤੋਂ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕਰਾਂਗੇ ਸੋ ਹੁਣ ਸਮਾਪਤੀ ਹੈ ਆਓ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ
ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ मैं निर्गुण आरे को गुण नाही आपे तरस पयो तरस पया मेरा मत होई सतगुर सज्जन मिले नानक नाम मिले ता जीवा तन मन थीवे हरे नानक नाम मिले ता जीवा तन मन थीवे हरे
वाहेगुरु जी का खालसा वाहेगुरु जी की फतेह।